ਵੀ ਜੀ ਨੇ ਬਿਆਨ ਕੀਤਾ ਕਿ ਹੋਕਾ ਦਿੱਤਾ ਜਾਂਦਾ ਸੀ ਝੰਡੇ ਨੂੰ ਉੱਚਾ ਚੁੱਕ ਕੇ ਕਿ ਜਿੰਨੇ ਵੀ ਇਸ ਧਰਮ ਰੂਪੀ ਜਹਾਜ਼ ਦੇ ਉੱਤੇ ਚੜ੍ਹਨਾ ਉਹ ਛੇਤੀ ਆ ਜਾਵੇ, ਸਾਡੇ ਨਾਲ ਮਿਲ ਜਾਵੇ, ਕਿਤੇ ਐਸਾ ਨਾ ਹੋਵੇ ਕਿ ਜਹਾਜ਼ ਤੁਰ ਪਵੇ ਤੇ ਤੁਹਾਨੂੰ ਬਾਅਦ ਦੇ ਵਿੱਚ ਪਛਤਾਉਣਾ ਪਵੇ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਨੰਦ ਸਿੰਘ ਨੰਦ ਸਿੰਘ ਪਤੀ ਮਾਈ ਇੰਦ ਕੁਰ ਦਾ ਲੱਗਾ ਜਾਏ ਮਲੌਦ ਦੇ ਵਾਰ ਵਾਰੀ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਮਾਈ ਇੰਦ ਕੌਰ ਦਾ ਜਿਹੜਾ ਪਤੀ ਸੀ ਉਹਦਾ ਨਾਮ ਸੀ ਨੰਦ ਸਿੰਘ। ਕਵੀ ਜੀ ਲਿਖਦੇ ਨੇ ਕਿ ਮਲੌਦ ਦੇ ਵਿੱਚ ਇਸ ਨੇ ਆਪਣੇ ਸਰੀਰ ਨੂੰ ਛੱਡਿਆ ਸੀ। ਸ਼ਿਆਮ ਸਿੰਘ ਜਵਾਹਰ ਸਿੰਘ ਸਿੰਘ ਸਦਾ ਜੋਗੇ ਪਿੰਡ ਦੇ ਤਿੰਨ ਪੁਕਾਰ ਵਾਰੀ। ਸ਼ਿਆਮ ਸਿੰਘ ਜਵਾਹਰ ਸਿੰਘ ਸੱਦਾ ਸਿੰਘ ਇਹ ਕਵੀ ਜੀ ਲਿਖਦੇ ਨੇ ਕਿ ਤਿੰਨੇ ਜਿਹੜੇ ਸਿੰਘ ਨੇ ਇਹ ਜੋਗੇ ਪਿੰਡ ਦੇ ਰਹਿਣ ਵਾਲੇ ਸਨ। ਕਾਲਾ ਸਿੰਘ ਦਿਆਲਪੁਰ ਕੋਟੜੇ ਦਾ ਸੁਜਾਨ ਸਿੰਘ ਫਲੇੜੇ ਦਾ ਟਾਰ ਵਾਰੀ। ਕਾਲਾ ਸਿੰਘ ਦਿਆਲਪੁਰ ਕੋਟੜੇ ਦਿਆਲਪੁਰ ਦਾ ਰਹਿਣ ਵਾਲਾ ਸੀ। ਕਵੀ ਜੀ ਲਿਖਦੇ ਨੇ ਕਿ ਸੁਜਾਨ ਸਿੰਘ ਫਲੇੜੇ ਪਿੰਡ ਦਾ ਰਹਿਣ ਵਾਲਾ ਸੀ। ਮੂਮੀ ਰਹੇ ਬਰਿਆਮ ਸਿੰਘ ਬੀਰ ਸਿੰਘ ਜੀ ਨਰੈਣ ਸਿੰਘ ਦਾ ਰੰਗੀਏ ਪਿਆਰ ਵਾਰੀ। ਬਰਿਆਮ ਸਿੰਘ ਤੇ ਬੀਰ ਸਿੰਘ ਇਹ ਦੋਵੇਂ ਮੂਮੀ ਨਾਂ ਦੀ ਜਗ੍ਹਾ ਦੇ ਉੱਤੇ ਰਿਹਾ ਕਰਦੇ ਸਨ। ਇਸ ਤੋਂ ਇਲਾਵਾ ਰੰਗੀਏ ਦੇ ਵਿੱਚ ਰਿਹਾ ਕਰਦਾ ਸੀ ਨਰੈਣ ਸਿੰਘ। ਨੱਥਾ ਸਿੰਘ ਬਰਿਆਮ ਸਿੰਘ ਤਿਆਰ ਵਾਰੀ। ਰਤਨ ਸਿੰਘ ਹਰਨਾਮ ਸਿੰਘ ਸ਼ਹਿਰ ਵਿੱਚ ਬਰਨਾਲੇ ਦੇ ਰਹਿਣ ਵਾਲੇ। ਨੱਥਾ ਸਿੰਘ ਬਰਿਆਮ ਸਿੰਘ ਤਿਆਰ ਵਾਰੀ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਨੱਥਾ ਸਿੰਘ ਤੇ ਦੂਸਰਾ ਜਿਹੜਾ ਬਰਿਆਮ ਸਿੰਘ ਸੀ ਉਹ ਰਿਹਾ ਕਰਦੇ ਸਨ ਬਰਨਾਲੇ ਸ਼ਹਿਰ ਦੇ ਵਿੱਚ। ਪਹਿਲਾਂ ਵੀ ਬਰਿਆਮ ਸਿੰਘ ਦਾ ਜ਼ਿਕਰ ਆਇਆ, ਇਹ ਦੂਸਰਾ ਕੋਈ ਹੋਰ ਸਿੰਘ ਹੈ ਜਿਹਦਾ ਨਾਮ ਵੀ ਬਰਿਆਮ ਸਿੰਘ ਹੈ। ਉਹ ਜਿਹੜਾ ਬਰਿਆਮ ਸਿੰਘ ਹੈ ਉਹ ਮੂਮੀ ਦੇ ਵਿੱਚ ਰਿਹਾ ਕਰਦਾ ਸੀ ਤੇ ਇਹ ਜਿਹੜਾ ਬਰਿਆਮ ਸਿੰਘ ਹੈ ਇਹ ਸ਼ਹਿਰ ਬਰਨਾਲੇ ਦਾ ਰਹਿਣ ਵਾਲਾ ਸੀ। ਰਤਨ ਸਿੰਘ ਹਰਨਾਮ ਸਿੰਘ ਸੂਰਮੇ ਨੇ ਦਿੱਤਾ ਪਿੰਡ ਤਮੋਟ ਨੂੰ ਤਾਰ ਵਾਰੀ। ਰਤਨ ਸਿੰਘ ਤੇ ਹਰਨਾਮ ਸਿੰਘ ਇਹ ਜਿਹੜੇ ਦੋਵੇਂ ਸੂਰਮੇ ਸਨ, ਕਵੀ ਜੀ ਲਿਖਦੇ ਨੇ ਕਿ ਇਹਨਾਂ ਨੇ ਸ਼ਹੀਦੀ ਨੂੰ ਪ੍ਰਾਪਤ ਕਰਕੇ ਪਿੰਡ ਤਮੋਟ ਨੂੰ ਤਾਰ ਦਿੱਤਾ, ਉਸ ਨੂੰ ਪਾਰ ਲਗਾ ਦਿੱਤਾ। ਸੱਦਾ ਸਿੰਘ ਨਾਰਾਇਣ ਸਿੰਘ ਅਤਰ ਸਿੰਘ ਜੀ ਬਿਸ਼ਨ ਸਿੰਘ ਹੀਰਾ ਸਿੰਘ ਯਾਰ ਵਾਰੀ। ਇਸ ਤੋਂ ਇਲਾਵਾ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਸੱਦਾ ਸਿੰਘ ਨਾਰਾਇਣ ਸਿੰਘ ਅਤਰ ਸਿੰਘ ਬਿਸ਼ਨ ਸਿੰਘ ਤੇ ਹੀਰਾ ਸਿੰਘ ਜੀ। ਗੁਰਦਿੱਤ ਸਿੰਘ ਹਰਨਾਮ ਸਿੰਘ ਵਿੱਚ ਆਏ ਸੱਤੇ ਸਿੰਘ ਰੜਦੇ ਜਥੇਦਾਰ ਵਾਰੀ। ਇਹਨਾਂ ਤੋਂ ਇਲਾਵਾ ਇਹਨਾਂ ਦੇ ਨਾਲ ਗੁਰਦਿੱਤ ਸਿੰਘ ਹਰਨਾਮ ਸਿੰਘ ਇਹ ਜਿਹੜੇ ਸੱਤ ਸਿੰਘ ਸਨ, ਕਵੀ ਜੀ ਲਿਖਦੇ ਨੇ ਕਿ ਪਿੰਡ ਰੜਦੇ ਰਹਿਣ ਵਾਲੇ ਸਨ ਤੇ ਵੱਡੇ ਜਥੇਦਾਰ ਇਹਨਾਂ ਨੂੰ ਮੰਨਿਆ ਜਾਂਦਾ, ਭਾਵ ਕਿ ਸੱਤ ਸਿੰਘ ਰੜ ਪਿੰਡ ਦੇ ਨੇ। ਸੱਦਾ ਸਿੰਘ ਨਾਰਾਇਣ ਸਿੰਘ ਅਤਰ ਸਿੰਘ ਬਿਸ਼ਨ ਸਿੰਘ ਹੀਰਾ ਸਿੰਘ, ਇਸ ਤੋਂ ਇਲਾਵਾ ਗੁਰਦਿੱਤ ਸਿੰਘ ਹਰਨਾਮ ਸਿੰਘ ਇਹ ਜਿਹੜੇ ਸਿੰਘ ਨੇ ਇਹਨਾਂ ਨੂੰ ਕਵੀ ਜੀ ਲਿਖਦੇ ਨੇ ਕਿ ਜਥੇਦਾਰ ਮੰਨਿਆ ਜਾ ਸਕਦਾ। ਭਗਤ ਸਿੰਘ ਜੈਮਲ ਸਿੰਘ ਕਾਂਜੜੇ ਦੇ ਝੰਡੇ ਪਾਸ ਆਏ ਛਾਲਾ ਮਾਰ ਵਾਰੀ। ਭਗਤ ਸਿੰਘ ਜੈਮਲ ਸਿੰਘ ਕਾਂਜਲੇ ਪਿੰਡ ਦੇ ਰਹਿਣ ਵਾਲੇ ਇਹ ਛਾਲਾ ਮਾਰਦੇ ਹੋਏ ਝੰਡੇ ਦੇ ਲਾਗੇ ਆਣ ਕੇ ਖਲੋ ਗਏ। ਸ਼ੇਰ ਸਿੰਘ ਦੀਏ ਪਿੰਡ ਰਹਿਣ ਵਾਲਾ ਜਪੇ ਨਾਮ ਕਰਤਾਰ ਕਰਤਾਰ ਵਾਰੀ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸ਼ੇਰ ਸਿੰਘ ਜਿਹੜਾ ਕਿ ਦੀਏ ਪਿੰਡ ਦਾ ਰਹਿਣ ਵਾਲਾ ਸੀ, ਜਿਹੜਾ ਹਮੇਸ਼ਾ ਪਰਮੇਸ਼ਰ ਦਾ ਨਾਮ ਜਪਿਆ ਕਰਦਾ ਸੀ, ਉਹ ਵੀ ਇਸੇ ਪ੍ਰਕਾਰ ਦੇ ਨਾਲ ਇਹਨਾਂ ਦੇ ਨਾਲ ਮਿਲਿਆ। ਜੈਮਲ ਸਿੰਘ, ਸ਼ੇਰ ਸਿੰਘ ਤੇ ਭਗਤ ਸਿੰਘ ਇਹ ਵੀ ਇਸ ਜਥੇ ਦੇ ਨਾਲ ਮਿਲ ਗਏ। ਕਾਲਾ ਸਿੰਘ ਤੇਈ ਸਿੰਘ ਗਿਣਨੇ ਅੰਦਰ ਜ਼ਿਲ੍ਹੇ ਵਿੱਚ ਪਟਿਆਲੇ ਉਚਾਰ ਵਾਰੀ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਪਟਿਆਲੇ ਦੇ ਜ਼ਿਲ੍ਹੇ ਦੇ ਵਿੱਚੋਂ ਕਵੀ ਜੀ ਲਿਖਦੇ ਨੇ ਕਿ ਤੇਈ ਸਿੰਘ ਜਿਹੜੇ ਸੀ ਉਹ ਜਥੇ ਦੇ ਵਿੱਚ ਸ਼ਾਮਲ ਹੋਏ ਨੇ। ਭਾਵੇਂ ਕਿ ਸੰਤ ਕਾਲਾ ਸਿੰਘ ਜੀ ਬਾਰ ਬਾਰ ਪਟਿਆਲੇ ਜਾਂ ਨਾਭੇ ਜ਼ਿਲ੍ਹੇ ਦਾ ਜ਼ਿਕਰ ਕਰ ਰਹੇ ਨੇ, ਪਰ ਦਰਅਸਲ ਨਾਭਾ ਰਿਆਸਤ ਤੇ ਪਟਿਆਲਾ ਰਿਆਸਤ ਇਹਨਾਂ ਨੂੰ ਆਖਿਆ ਜਾਂਦਾ ਸੀ। ਕਵੀ ਜੀ ਲਿਖਦੇ ਨੇ ਕਿ ਤੇਈ ਸਿੰਘ ਇਸ ਪ੍ਰਕਾਰ ਦੇ ਨਾਲ ਬਣ ਗਏ ਨੇ। ਨੰਦ ਸਿੰਘ, ਸ਼ਿਆਮ ਸਿੰਘ, ਜਵਾਹਰ ਸਿੰਘ, ਸੱਦਾ ਸਿੰਘ, ਕਾਲਾ ਸਿੰਘ, ਸੁਜਾਨ ਸਿੰਘ, ਵਰਿਆਮ ਸਿੰਘ, ਵੀਰ ਸਿੰਘ, ਨਰਾਇਣ ਸਿੰਘ, ਇਸ ਤੋਂ ਇਲਾਵਾ ਨੱਥਾ ਸਿੰਘ, ਵਰਿਆਮ ਸਿੰਘ, ਰਤਨ ਸਿੰਘ, ਹਰਨਾਮ ਸਿੰਘ, ਸੱਦਾ ਸਿੰਘ, ਨਰਾਇਣ ਸਿੰਘ, ਅਤਰ ਸਿੰਘ, ਬਿਸ਼ਨ ਸਿੰਘ, ਹੀਰਾ ਸਿੰਘ, ਗੁਰਦਿੱਤ ਸਿੰਘ, ਹਰਨਾਮ ਸਿੰਘ, ਇਸ ਤੋਂ ਇਲਾਵਾ ਭਗਤ ਸਿੰਘ, ਜੈਮਲ ਸਿੰਘ ਤੇ ਸ਼ੇਰ ਸਿੰਘ। ਕਵੀ ਜੀ ਲਿਖਦੇ ਨੇ ਕਿ ਤੇਈ ਜਿਹੜੇ ਸਿੰਘ ਸੀ ਇਸ ਜਗ੍ਹਾ ਦੇ ਉੱਤੋਂ ਜਥੇ ਦੇ ਨਾਲ ਮਿਲ ਗਏ ਨੇ। ਸ਼ਹਿਰ ਕੋਟਲੇ ਦਾ ਸੁਣੋ ਹਾਲ ਸਾਰਾ, ਜਿੱਥੋਂ ਖਾਲਸੇ ਦੁੱਖ ਉਠਾਇਆ ਹੈ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਮਲੇਰ ਕੋਟਲੇ ਦੇ ਸ਼ਹਿਰ ਦੇ ਹਾਲ ਨੂੰ ਮੈਂ ਬਿਆਨ ਕਰਦਾ ਹਾਂ, ਤੁਸੀਂ ਸਾਰੇ ਸੁਣੋ। ਜਿਸ ਸ਼ਹਿਰ ਦੇ ਵਿੱਚੋਂ ਕਵੀ ਜੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਸਿੰਘਾਂ ਨੇ ਜਿਸ ਸ਼ਹਿਰ ਦੇ ਵਿੱਚੋਂ ਬੜਾ ਦੁੱਖ ਉਠਾਇਆ, ਕਹਿਣ ਦਾ ਭਾਵ ਹੈ ਕਿ ਉੱਥੇ ਬੜਾ ਜ਼ੁਲਮ ਹੋ ਰਿਹਾ ਸੀ ਤੇ ਖਾਲਸੇ ਨੂੰ ਉਸ ਤੋਂ ਦੁੱਖ ਹੋ ਰਿਹਾ ਸੀ। ਗੁਰਮੁਖ ਸਿੰਘ ਤੇ ਭੂਪ ਸਿੰਘ, ਖੜਗ ਸਿੰਘ ਜੀ, ਬੇਲਾ ਸਿੰਘ ਫਰਵਾਹੀ ਦਾ ਤਾਇਆ ਹੈ। ਗੁਰਮੁਖ ਸਿੰਘ, ਭੂਪ ਸਿੰਘ, ਖੜਗ ਸਿੰਘ ਤੇ ਬੇਲਾ ਸਿੰਘ ਇਹ ਜਿਹੜੇ ਸਿੰਘ ਸਨ, ਕਵੀ ਜੀ ਲਿਖਦੇ ਨੇ ਕਿ ਫਰਵਾਹੀ ਪਿੰਡ ਦੇ ਰਹਿਣ ਵਾਲੇ ਸਨ, ਜਿਹੜੇ ਨਾਲ ਆਣ ਕੇ ਬਾਕੀਆਂ ਦੇ ਮਿਲੇ ਨੇ। ਚੁੰਗੀ ਰਹੇ ਨਾਰਾਇਣ ਸਿੰਘ ਸੂਰਮਾ ਜੋ, ਧਿਆਨ ਸਿੰਘ ਚੱਕੋਂ ਗੇੜਾ ਲਾਇਆ ਹੈ। ਨਾਰਾਇਣ ਸਿੰਘ ਚੁੰਗੀ ਦਾ ਰਹਿਣ ਵਾਲਾ ਸੀ, ਜਿਹੜਾ ਵੱਡਾ ਸੂਰਮਾ ਸੀ। ਕਵੀ ਜੀ ਲਿਖਦੇ ਨੇ ਕਿ ਧਿਆਨ ਸਿੰਘ ਚੱਕ ਪਿੰਡ ਦਾ ਰਹਿਣ ਵਾਲਾ ਸੀ, ਜਿਹੜਾ ਆਣ ਕੇ ਇਹਨਾਂ ਦੇ ਨਾਲ ਮਿਲੇ। ਕਾਲਾ ਸਿੰਘ ਛੀਏ ਜ਼ਿਲ੍ਹੇ ਕੋਟਲੇ ਦੇ, ਸੋਈ ਮੁਕਿਆ ਗੁਰੂ ਮੁਕਾਇਆ ਹੈ। ਹੁਣ ਇਸ ਜਗ੍ਹਾ ਦੇ ਉੱਤੇ ਕਵੀ ਜੀ ਦੁਬਾਰਾ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਇਹ ਜਿਹੜੇ 6 ਸਿੰਘ ਸਨ ਇਹ ਕੋਟਲੇ ਪਾਵ ਕੇ ਮਲੇਰ ਕੋਟਲੇ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਮਲੇਰ ਕੋਟਲਾ ਸ਼ਹਿਰ ਹੈ, ਪਰ ਕਵੀ ਜੀ ਜਿਸ ਤਰ੍ਹਾਂ ਲਿਖ ਰਹੇ ਨੇ ਮੈਂ ਤੁਹਾਡੇ ਸਾਹਮਣੇ ਉਸ ਤਰ੍ਹਾਂ ਬਿਆਨ ਕਰ ਰਿਹਾ। ਕਵੀ ਜੀ ਲਿਖਦੇ ਨੇ ਕਿ ਗੁਰਮੁਖ ਸਿੰਘ, ਭੂਪ ਸਿੰਘ, ਖੜਗ ਸਿੰਘ, ਬੇਲਾ ਸਿੰਘ, ਨਾਰਾਇਣ ਸਿੰਘ ਤੇ ਧਿਆਨ ਸਿੰਘ ਇਹ ਜਿਹੜੇ 6 ਸਿੰਘ ਨੇ ਇਹ ਮਲੇਰ ਕੋਟਲੇ ਦੇ ਰਹਿਣ ਵਾਲੇ ਸਨ। ਸੋਈ ਮੁਕਿਆ ਗੁਰੂ ਮੁਕਾਇਆ ਹੈ, ਕਵੀ ਜੀ ਲਿਖਦੇ ਨੇ ਆਖਰਕਾਰ ਉਹੀ ਹੋਇਆ ਜਿਹੜਾ ਕਿ ਸਤਿਗੁਰਾਂ ਨੇ ਚਾਹਿਆ। ਆਏ ਜੀਂਦ ਦੇ ਜ਼ਿਲ੍ਹੇ ਦੇ ਸਿੰਘ ਮਾਈ, ਦਿੱਤੂ ਪੁਰੇ ਦੀ ਖੇਮ ਕੌਰ ਜਾਣ ਪਾਈ। ਕਵੀ ਜੀ ਲਿਖਦੇ ਨੇ ਕਿ ਜੀਂਦ ਦੇ ਜ਼ਿਲ੍ਹੇ ਦੇ ਵਿੱਚੋਂ ਸਿੰਘ ਤੇ ਮਾਈਆਂ ਬਹੁਤ ਸਾਰੇ ਆਏ ਨੇ। ਕਵੀ ਜੀ ਲਿਖਦੇ ਨੇ ਕਿ ਦਿੱਤੂਪੁਰ ਪਿੰਡ ਦੇ ਰਹਿਣ ਵਾਲੀ ਸੀ ਖੇਮ ਕੌਰ। ਅਤਰ ਸਿੰਘ ਅਲਵੇਲ ਸਿੰਘ ਫਤਿਹ ਸਿੰਘ ਜੀ ਤਿੰਨੇ ਵਾਲੀਆਂ ਦੇ ਲਈ ਮਾਣ ਪਾਈ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਅਤਰ ਸਿੰਘ ਅਲਬੇਲ ਸਿੰਘ ਫਤਿਹ ਸਿੰਘ ਇਹ ਤਿੰਨੇ ਵਾਲੀਆ ਪਿੰਡ ਦੇ ਰਹਿਣ ਵਾਲੇ ਸੀ। ਖੜਗ ਸਿੰਘ ਪ੍ਰੇਮ ਸਿੰਘ ਗੱਗੜਪੁਰ ਦੇ ਹਰਨਾਮ ਸਿੰਘ ਦਾ ਮੰਡੀ ਮਕਾਨ ਪਾਈ। ਖੜਗ ਸਿੰਘ ਪ੍ਰੇਮ ਸਿੰਘ ਇਹ ਗੱਗੜਪੁਰ ਦੇ ਰਹਿਣ ਵਾਲੇ ਸਨ। ਹਰਨਾਮ ਸਿੰਘ ਦਾ ਕਵੀ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਮੰਡੀ ਦੇ ਵਿੱਚ ਮਕਾਨ ਸੀ, ਭਾਵ ਕਿ ਇਹ ਉੱਥੇ ਰਿਹਾ ਕਰਦਾ ਸੀ। ਕਾਲਾ ਸਿੰਘ ਛੀਏ ਜ਼ਿਲ੍ਹੇ ਜ਼ਿੰਦ ਦੇ ਨੇ ਲੱਗਾ ਜ਼ਿਲ੍ਹਾ ਫਿਰੋਜ਼ਪੁਰ ਆਣ ਪਾਈ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਇਹ ਜਿਹੜੇ 6 ਸਿੰਘ ਨੇ ਇਹ ਜੀਂਦ ਦੇ ਰਹਿਣ ਵਾਲੇ ਨੇ, ਭਾਵ ਕਿ ਅਤਰ ਸਿੰਘ ਅਲਬੇਲ ਸਿੰਘ ਫਤਿਹ ਸਿੰਘ ਖੜਗ ਸਿੰਘ ਪ੍ਰੇਮ ਸਿੰਘ ਹਰਨਾਮ ਸਿੰਘ ਇਹ 6 ਸਿੰਘ ਜੀਂਦ ਦੇ ਰਹਿਣ ਵਾਲੇ ਨੇ, ਲੱਗਾ ਜ਼ਿਲ੍ਹਾ ਫਿਰੋਜ਼ਪੁਰ ਆਣ ਪਾਈ। ਕਵੀ ਜੀ ਲਿਖਦੇ ਨੇ ਇਸ ਤੋਂ ਅੱਗੇ ਫਿਰੋਜ਼ਪੁਰ ਦੇ ਵਿੱਚੋਂ ਜਿਹੜੇ ਸਿੰਘ ਸ਼ਾਮਲ ਹੋਏ, ਕਵੀ ਜੀ ਲਿਖਦੇ ਨੇ ਕਿ ਮੈਂ ਉਹਨਾਂ ਸਿੰਘਾਂ ਦਾ ਬਿਆਨ ਕਰਦਾ। ਸਾਰੇ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦੋ ਜੇ ਹਨ, ਸਿੰਘ ਸੂਰਮੇ ਨੇ ਜਵਾਨ ਵੀਰੋ। ਕਵੀ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਜਿਹੜੇ ਸਾਰੇ ਸਿੰਘ ਨੇ, ਕਵੀ ਜੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਸੂਰਮੇ ਤੇ ਜਵਾਨ ਸਿੰਘ ਨੇ। ਮੋਗਾ ਸਿੰਘ ਤੇ ਅਤਰ ਸਿੰਘ ਜੋਧ ਸਿੰਘ ਜੀ ਤਿੰਨੇ ਪਿੰਡ ਮਹਾਰਾਜ ਦੇ ਜਾਣ ਵੀਰੋ। ਮੋਗਾ ਸਿੰਘ ਅਤਰ ਸਿੰਘ ਜੋਧ ਸਿੰਘ ਇਹ ਤਿੰਨ ਜਿਹੜੇ ਸਿੰਘ ਸਨ, ਕਵੀ ਜੀ ਲਿਖਦੇ ਨੇ ਕਿ ਪਿੰਡ ਮਹਾਰਾਜ ਦੇ ਰਹਿਣ ਵਾਲੇ ਸਨ। ਧਿਆਨ ਸਿੰਘ ਹਰਨਾਮ ਸਿੰਘ ਰਹੇ ਸਾਧਕ, ਜਗਤ ਸਿੰਘ ਦਾ ਗੰਜੀ ਮਕਾਨ ਵੀਰੋ। ਧਿਆਨ ਸਿੰਘ ਜੀ ਹਰਨਾਮ ਸਿੰਘ ਜੀ ਇਹ ਦੋਵੇਂ ਸਾਧਕ ਦੇ ਰਹਿਣ ਵਾਲੇ ਸਨ। ਜਗਤ ਸਿੰਘ ਦਾ ਗੰਜੀ ਨਾਂ ਦੀ ਜਗ੍ਹਾ ਦੇ ਉੱਤੇ ਮਕਾਨ ਸੀ, ਉੱਥੇ ਇਹਨਾਂ ਦਾ ਘਰ ਸੀ। ਛੀਏ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦੇ ਨੇ, ਕਾਲਾ ਸਿੰਘ ਸੁਣਨਾ ਨਾਲ ਧਿਆਨ ਵੀਰੋ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਮੈਂ ਬਿਆਨ ਕਰ ਰਿਹਾ ਹਾਂ, ਤੁਸੀਂ ਧਿਆਨ ਦੇ ਨਾਲ ਹੇ ਮੇਰੇ ਵੀਰੋ ਸੁਣੋ। ਇਹ ਜਿਹੜੇ 6 ਸਿੰਘ ਸਨ ਇਹ ਫਿਰੋਜ਼ਪੁਰ ਦੇ ਰਹਿਣ ਵਾਲੇ ਸਨ, ਭਾਵ ਕਿ ਮੋਗਾ ਸਿੰਘ, ਅਤਰ ਸਿੰਘ, ਜੋਧ ਸਿੰਘ, ਨਿਦਾਨ ਸਿੰਘ, ਹਰਨਾਮ ਸਿੰਘ ਤੇ ਜਗਤ ਸਿੰਘ ਇਹ 6 ਉਥੋਂ ਦੇ ਸਿੰਘ ਸਨ। ਲੁਧਿਆਣੇ ਦਾ ਜ਼ਿਲ੍ਹਾ ਵੀ ਆਉਣ ਲੱਗਾ, ਜਿੱਥੇ ਸਤਿਗੁਰਾਂ ਨੇ ਡੇਰਾ ਲਾਇਆ ਹੈ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਹੁਣ ਲੁਧਿਆਣੇ ਜ਼ਿਲ੍ਹੇ ਦੀ ਵਾਰੀ ਹੈ, ਜਿੱਥੇ ਕਿ ਜਿਹੜੇ ਜ਼ਿਲ੍ਹੇ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਵੈਮ ਡੇਰਾ ਲਾਇਆ ਸੀ, ਕਿਉਂਕਿ ਸ੍ਰੀ ਭੈਣੀ ਸਾਹਿਬ ਜਿਹੜਾ ਪਿੰਡ ਹੈ ਇਹ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ। ਭੈਣੀ ਸਾਹਿਬ 14 ਮੀਲ ਜਾਣ ਲੈਣੀ, ਜਿੱਥੋਂ ਖਾਲਸਾ ਪੰਥ ਚਲਾਇਆ ਹੈ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਜਿੱਥੋਂ ਖਾਲਸਾ ਪੰਥ ਚੱਲਿਆ ਉਥੋਂ ਸ੍ਰੀ ਭੈਣੀ ਸਾਹਿਬ 14 ਮੀਲ ਦੀ ਦੂਰੀ ਤੇ। ਉੱਤਮ ਸਿੰਘ ਤੇ ਚੜਤ ਸਿੰਘ ਆਪ ਆਏ, ਜਿੰਨਾ ਜਨਮ ਰੁੜਕੇ ਪਿੰਡ ਪਾਇਆ ਹੈ। 14 ਮੀਲ ਦੀ ਦੂਰੀ ਤੇ ਜਿਹੜੇ ਸਿੰਘ ਰਹਿੰਦੇ ਨੇ ਉਹਨਾਂ ਦਾ ਕਵੀ ਜੀ ਬਿਆਨ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਉੱਤਮ ਸਿੰਘ, ਚੜਤ ਸਿੰਘ ਜਿਨ੍ਹਾਂ ਨੇ ਰੁੜਕੇ ਪਿੰਡ ਦੇ ਵਿੱਚ ਜਨਮ ਨੂੰ ਧਾਰਨ ਕੀਤਾ ਸੀ।
ਲਹਿਰੇ ਪਿੰਡ ਸੋਹੇਲ ਸਿੰਘ ਰਹਿਣ ਵਾਲਾ,
देवा सिंह लोगाड़ वाला आया है। ये जिन्ने पिंडा दा कवि जी बयान कर रहे ने ये सारे पिंड लुधियाने दे जिले दे विच पैंदे ने। कवि जी लिखते ने कि लहरे पिंड तो सुहेल सिंह आण के नाल मिलिया है। इस तो अलावा लोहगढ़ पिंड दे विच रहण वाला देवा सिंह भी आण के शामिल होया। महा सिंह हजारा सिंह वीर सिंह जी चाओ पिंड दा नाम तराया है। इस तो अलावा महा सिंह हजारा सिंह वीर सिंह इन्हां तिन्हां ने चाओ पिंड दा जिहड़ा नाम सी उन्हूं बहुत ज्यादा उच्चा चुक दिता क्योंकि कवि जी लिखते ने यह शहीद होए सन। प्रेम सिंह है पीर दे कोट वाला कान सिंह संगों वालों ताया है। पीर कोटले दा रहन वाला सी प्रेम सिंह संगों वाल तो कवि संत काला सिंह जी लिखते ने के कान सिंह आण के नाल मिले। जीवन सिंह है वलों दे पिंड रहिंदा विच खाल से आन समाया है। जीवन सिंह जेड़ा के वलो पिंड दे विच रहा करदा सी ओ भी आन के खालसे दे विच मिल गया। कहण दा भाव है के समा गया। मीहा सिंह लताले दे सिंह दोए गुरमुख सिंह नू सद बुलाया है। इस तो अलावा ग्रंथाकार संत काला सिंह जी लिखते ने कि मीहा सिंह ते गुरमुख सिंह ये दोवें सिंह लताले नां दे पिंड दे विच रहा करदे सन। ये दोवें सिंह भी बाकी वड्डे जथे दे नाल आण के मिल गए ने। नथा सिंह सुजान सिंह सिंह बेला सेडा सिंह बजीर सिंह आया है। नथा सिंह सुजान सिंह बेला सिंह सेडा सिंह ते वजीर सिंह ये भी नाल आण के मिले ने। इन्हां दे पिंड दा नाम अगे कवि जी बयान करदे ने। सोभा सिंह है छियां दा पिंड रबों जिथे पाए प्रसाद पकाया है। सोभा सिंह इन्हां बाकियां दे नाल मिलिया। कवि जी लिखदे ने इह मिलके छे सिंह बणदे ने। नथा सिंह सुजान सिंह बेला सिंह सेडा सिंह बजीर सिंह ते सोभा सिंह इन्हां छिया सिंघां दा पिंड रब्बों सी जिथे जाके कवि जी लिखदे ने इन्हां ने प्रसाद पाणी वी छकिया सी। काला सिंह अठारह शहीद होए लुधियाने दा जिला भी आया है। ग्रंथाकार संत काला सिंह जी बयान करदे ने कि लुधियाने दे जिले दी भी मैं गिनती करके दस दिती है। कवि जी लिखते ने कि लुधियाने दे जिले दे विचों मिलके मिला के कुल 18 जिहड़े सिंह ने वो शहीद होए ने। उत्तम सिंह चढ़त सिंह सुहेल सिंह देवा सिंह महा सिंह हजारा सिंह वीर सिंह प्रेम सिंह कान सिंह जून सिंह मीहा सिंह गुरमुख सिंह नथा सिंह सुजान सिंह बेला सिंह बजीर सिंह ते सोभा सिंह ये 18 जिहड़े शहीद सिंह ने ये लुधियाने दे जिले दे विच रहिंदे सन। सम्मत 1900 विच 27 दे कत्तक सुदी दिन सोम दा आया सी। ग्रंथाकार संत काला सिंह जी लिखते ने कि सम्मत 1927 दे विच कत्तक सुदी दा दिन सोमवार दा आया सी। माई जसा परलोक दा गमन करके डेरा विच बैकुंठ लगाया सी। हुण ग्रंथाकार संत काला सिंह जी मलेर कोटले दे साके दी साखी नूं इस जगह दे उते रोक के अगे माई जसां जी दा थोड़ा प्रसंग बयान करदे ने। ਕਵੀ ਜੀ ਲਿਖਦੇ ਨੇ ਕਿ ਇਸ ਦਿਨ ਮਾਈ ਜੱਸਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਮਹਿਲ ਪਰਲੋਕ ਗਮਨ ਕਰ ਗਏ। ਕਹਿਣ ਦਾ ਭਾਵ ਹੈ ਕਿ ਚੜਾਈ ਕਰ ਗਏ ਮਾਤਾ ਜੱਸਾ ਜੀ ਤੇ ਬੈਕੁੰਠਾਂ ਦੇ ਵਿੱਚ ਉਹਨਾਂ ਨੇ ਜਾ ਕੇ ਆਪਣਾ ਡੇਰਾ ਲਾਇਆ। ਪਾਠੀ ਪਾਠ ਕਰਵਾਉਣ ਨੂੰ ਸੱਦ ਭੇਜੇ, ਪਾਠ 101 ਕਰਾਇਆ ਸੀ। ਜਦੋਂ ਮਾਤਾ ਜੱਸਾ ਜੀ ਪਰਲੋਕ ਚਲੇ ਗਏ, ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਾਠੀਆਂ ਨੂੰ ਬੁਲਵਾਇਆ ਸ੍ਰੀ ਭੈਣੀ ਸਾਹਿਬ ਦੇ ਵਿੱਚ। ਕਵੀ ਜੀ ਲਿਖਦੇ ਨੇ ਕਿ ਮਾਤਾ ਜੱਸਾ ਜੀ ਦੇ ਭੋਗ ਦੇ ਉੱਤੇ 101 ਪਾਠ ਕਰਵਾਇਆ ਗਿਆ। ਸੰਮਤ 1900 ਵਿੱਚ 28 ਦੇ ਗੁਰਾਂ ਖਾਲਸੇ ਤਾਈ ਬੁਲਾਇਆ ਸੀ। ਕਿਸੇ ਚੜਾਈ ਕਰਨ ਵਾਲੇ ਤੋਂ ਬਾਅਦ ਆਮ ਤੌਰ ਦੇ ਉੱਤੇ ਇੱਕ ਸਧਾਰਨ ਪਾਠ ਕਰਕੇ ਭੋਗ ਪਵਾਇਆ ਜਾਂਦਾ, ਪਰ ਕਵੀ ਜੀ ਲਿਖਦੇ ਨੇ 101 ਪਾਠ ਮਾਤਾ ਜੱਸਾ ਜੀ ਦੇ ਨਿਮਿਤ ਕਰਵਾਇਆ ਗਿਆ ਸੀ। ਕਵੀ ਜੀ ਲਿਖਦੇ ਨੇ ਕਿ ਸੰਮਤ 1928 ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਸਿੰਘਾਂ ਨੂੰ ਬੁਲਾਇਆ।
ਰਾਮਦਾਸਪੁਰ ਜੀ ਜੋੜ ਖਾਲਸੇ ਦਾ ਮਾਹ ਮਾਗ ਸੰਗਰਾਂਦ ਮਥਾਇਆ ਸੀ।
ਜਿਹੜੇ ਦਿਨ ਦੇ ਉੱਤੇ ਮਾਤਾ ਜੱਸਾ ਜੀ ਦਾ ਭੋਗ ਪਾਇਆ ਜਾਣਾ ਸੀ, ਕਵੀ ਜੀ ਲਿਖਦੇ ਨੇ ਉਹ ਮਾਘ ਦੀ ਸੰਗਰਾਂਦ ਵਾਲਾ ਦਿਨ ਮਿਥਿਆ ਗਿਆ। ਕਵੀ ਜੀ ਲਿਖਦੇ ਨੇ ਕਿ ਰਾਮਦਾਸਪੁਰ ਦੇ ਵਿੱਚ ਜੋੜ ਮੇਲ ਮਿਲਾਪ ਖਾਲਸੇ ਦਾ ਕੀਤਾ ਗਿਆ। ਦੋ ਪ੍ਰਕਾਰ ਦੇ ਨਾਲ ਰਾਮਦਾਸ ਦੇ ਅਰਥ ਲਾਏ ਜਾਂਦੇ ਨੇ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਰਾਮਦਾਸਪੁਰ ਲਿਖਦੇ ਨੇ, ਰਾਮਦਾਸਪੁਰ ਅੰਮ੍ਰਿਤਸਰ ਨੂੰ ਵੀ ਆਖਿਆ ਜਾਂਦਾ ਸੀ। ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਐਸਾ ਸੁਣਿਆ ਗਿਆ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਹੁਕਮਨਾਮੇ ਦੇ ਵਿੱਚ ਸ੍ਰੀ ਭੈਣੀ ਸਾਹਿਬ ਦਾ ਨਾਮ ਹੀ ਰਾਮਦਾਸਪੁਰ ਕਰਕੇ ਲਿਖਿਆ ਸੀ ਕਿ ਇਸ ਨੂੰ ਰਾਮਦਾਸਪੁਰਾ ਆਖਿਆ ਕਰੋ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਜੀ ਭਾਵੇਂ ਰਾਮਦਾਸਪੁਰ ਲਿਖ ਰਹੇ ਨੇ, ਪਰ ਇਹਦਾ ਮਤਲਬ ਹੈ ਸ੍ਰੀ ਭੈਣੀ ਸਾਹਿਬ। ਮਾਘ ਦੀ ਸੰਗਰਾਂਦ ਦਾ ਦਿਨ ਸੀ ਜਦੋਂ ਕਿ ਮਾਤਾ ਜੱਸਾ ਜੀ ਦਾ ਭੋਗ ਪਵਾਇਆ ਜਾਣਾ ਸੀ।
ਉਸ ਜਗ੍ਹਾ ਦਾ ਨਾਮ ਅਕਾਲ ਬੁੰਗਾ ਲੈਂਦੀ ਤਰਫ ਦੇ ਵਾਲੇ ਸੁਹਾਇਆ ਸੀ।
ਕਵੀ ਜੀ ਲਿਖਦੇ ਨੇ ਉਸ ਜਗ੍ਹਾ ਦਾ ਨਾਮ ਅਕਾਲ ਬੁੰਗਾ ਕਰਕੇ ਯਾਦ ਕੀਤਾ ਜਾਂਦਾ, ਜਿਹੜਾ ਕਿ ਕਰੀਬ ਲੈਂਦੀ ਤਰਫ ਹੈ।
ਕਾਲਾ ਸਿੰਘ ਮਸਤਾਨੇ ਸੀ ਜਮਾ ਹੋਏ, ਜਿਨ੍ਹਾਂ ਕੋਟਲੇ ਸੀਸ ਚੜਾਇਆ ਸੀ।
ਲੈਂਦੀ ਤਰਫ ਜਿਹੜੀ ਜਗ੍ਹਾ ਹੈ ਜਿਹਨੂੰ ਅਕਾਲ ਬੁੰਗਾ ਆਖਿਆ ਜਾਂਦਾ, ਕਵੀ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਮਸਤਾਨੇ ਸਿੰਘ ਉਸ ਜਗ੍ਹਾ ਦੇ ਉੱਤੇ ਸਾਰੇ ਮਿਲ ਕੇ ਇਕੱਠੇ ਹੋਏ ਸਨ, ਜਿਨ੍ਹਾਂ ਸਿੰਘਾਂ ਨੇ ਫਿਰ ਮਲੇਰ ਕੋਟਲੇ ਦੇ ਵਿੱਚ ਆਪਣੀ ਸ਼ਹੀਦੀ ਨੂੰ ਪ੍ਰਾਪਤ ਕੀਤਾ।
ਸਾਧ ਲਾਂਗਰੀ ਗੁਰੂ ਜੀ ਹੁਕਮ ਦਿੰਦੇ, ਲੱਗੇ ਦੇਗ ਪ੍ਰਸ਼ਾਦ ਸਜਾਣ ਵਾਰੀ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਲਾਂਗਰੀਆਂ ਨੂੰ ਸੱਦਿਆ ਤੇ ਫਿਰ ਪ੍ਰਸ਼ਾਦ ਪਾਣੀ ਤੇ ਜਿਹੜਾ ਕੜਾ ਸੀ ਉਹ ਸੁਜਾਣ ਸਿੰਘ ਬਣਾਉਣ ਲੱਗੇ।
ਪਾਠ ਸੈਂਕੜੇ ਦਾ ਹੈ ਸੀ ਭੋਗ ਪਾਉਣਾ, ਹੁਕਮ ਮੰਨ ਕੇ ਲੱਗੇ ਪਕਾਣ ਵਾਰੀ।
101 ਪਾਠ ਜਿਹੜਾ ਹੈ ਉਹ ਤੇ ਸਿਰਫ ਮਾਤਾ ਜੱਸਾ ਜੀ ਦੀ ਜੀਵ ਆਤਮਾ ਦੇ ਵਾਸਤੇ ਹੀ ਕੀਤਾ ਗਿਆ ਸੀ। ਹੋ ਸਕਦਾ ਕਿ ਹੋਰ ਵੀ ਬਹੁਤੇ ਸਾਰੇ ਜਿਹੜੇ ਪਾਠ ਨੇ ਉਹਨਾਂ ਦਾ ਵੀ ਇਕੱਠਾ ਭੋਗ ਪਾਇਆ ਜਾਣਾ ਸੀ। ਕਵੀ ਜੀ ਲਿਖਦੇ ਨੇ ਕਿ ਸੈਂਕੜੇ ਜਿਹੜੇ ਪਾਠ ਨੇ ਉਹਨਾਂ ਦਾ ਭੋਗ ਪਾਉਣਾ ਸੀ, ਇਸ ਕਰਕੇ ਹੁਕਮ ਮੰਨ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਤੇ ਜਿਹੜੇ ਲਾਂਗਰੇ ਸਿੰਘ ਨੇ ਉਹ ਫਿਰ ਵੱਡੀ ਤਾਦਾਦ ਦੇ ਵਿੱਚ ਪ੍ਰਸ਼ਾਦ ਪਾਣੀ ਤਿਆਰ ਕਰਨ ਲੱਗ ਪਏ।
ਸਤਿਗੁਰ ਆਖਦੇ ਰਾਮ ਸਰ ਜਾਏ ਲਾਵੋ ਸਿੰਘੋ ਚਾਨਣੀ ਤੇ ਛਾਏ ਵਾਣ ਵਾਰੀ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਰਾਮ ਸਰ ਦੇ ਵਿੱਚ ਤੁਸੀਂ ਸਿੰਘੋ ਛਾਏ ਚਾਨਣੀ ਲਾ ਦਿਓ ਤਾਂ ਕਿ ਧੁੱਪ ਨਾ ਲੱਗੇ ਤੇ ਛਾਂ ਹੋ ਜਾਵੇ। ਰਾਮ ਸਰ ਦਾ ਨਾਮ ਕਵੀ ਜੀ ਨੇ ਬਿਆਨ ਕੀਤਾ। ਅੱਜ ਕੱਲ ਸਾਰੇ ਸ੍ਰੀ ਭੈਣੀ ਸਾਹਿਬ ਨੂੰ ਆਖਿਆ ਜਾਂਦਾ ਸ੍ਰੀ ਭੈਣੀ ਸਾਹਿਬ, ਪਰ ਪੁਰਾਣੇ ਸਮੇਂ ਦੇ ਵਿੱਚ ਮੈਂ ਵੀ ਇਸ ਗੱਲ ਨੂੰ ਦੇਖਿਆ ਜਦੋਂ ਛੋਟਾ ਹੁੰਦਾ ਸੀ ਤੇ ਜਿਹੜਾ ਵੱਡਾ ਗੇਟ ਹੈ ਮੇਨ ਜਿੱਥੋਂ ਇਸ ਵੇਲੇ ਅੰਦਰ ਦਾਖਲ ਹੋਇਆ ਜਾਂਦਾ, ਇਸ ਤੋਂ ਇਧਰਲਾ ਪਾਸਾ ਜਿਹਦੇ ਵਿੱਚ ਪ੍ਰਤਾਪ ਮੰਦਰ, ਹਰੀ ਮੰਦਰ ਤੇ ਰਾਮ ਸਰੋਵਰ, ਇਸ ਸਾਰੇ ਪਾਸੇ ਨੂੰ ਆਰਾਮ ਸਰ ਆਖਿਆ ਜਾਂਦਾ ਸੀ। ਆਰਾਮ ਦਾ ਭਾਵ ਹੈ ਕਿ ਸਤਿਗੁਰੂ ਰਾਮ ਸਿੰਘ ਜੀ ਜਾਂ ਭਗਵਾਨ ਰਾਮ ਜੀ, ਸਰ ਦਾ ਭਾਵ ਹੈ ਸਰੋਵਰ। ਜਿਸ ਜਗ੍ਹਾ ਦੇ ਉੱਤੇ ਇਹ ਰਾਮ ਸਰ ਹੈ, ਆਰਾਮ ਸਰੋਵਰ ਹੈ, ਇਸ ਪੂਰੇ ਇਲਾਕੇ ਨੂੰ ਆਰਾਮ ਸਰ ਆਖਿਆ ਜਾਂਦਾ ਸੀ। ਬਾਕੀ ਜਿਹੜਾ ਲੰਗਰ ਵਾਲਾ ਪਾਸਾ ਹੈ ਉਹਨੂੰ ਭੈਣੀ ਸਾਹਿਬ ਆਖਿਆ ਜਾਂਦਾ ਸੀ। ਸੋ ਲੰਗਰ ਉੱਥੇ ਹੀ ਹੈ ਜਿੱਥੇ ਪਹਿਲਾਂ ਸੀ ਸਤਿਗੁਰੂ ਰਾਮ ਸਿੰਘ ਜੀ ਦੇ ਵੇਲੇ। ਹੁਣ ਕਵੀ ਸੰਤ ਕਾਲਾ ਸਿੰਘ ਜੀ ਨੇ ਇਸ ਗੱਲ ਦਾ ਬਿਆਨ ਕੀਤਾ ਕਿ ਲੰਗਰ ਤਿਆਰ ਕਰਨ ਦਾ ਸਤਿਗੁਰਾਂ ਨੇ ਹੁਕਮ ਦਿੱਤਾ ਤੇ ਉੱਥੇ ਲੰਗਰ ਦੇ ਵਿੱਚ ਖਲੋ ਕੇ ਫਿਰ ਕੁਝ ਸਿੰਘਾਂ ਨੂੰ ਸਤਿਗੁਰੂ ਰਾਮ ਸਿੰਘ ਨੇ ਆਖਿਆ ਕਿ ਛਾਇਆਵਾਨ ਤੇ ਚਾਨਣੀ ਆਰਾਮ ਸਰ ਦੇ ਵਿੱਚ ਜਾ ਕੇ ਲਾ ਦੇਵੋ।
ਹੁਕਮ ਮਨ ਸਤਰਾਂਜ ਬਛਾਏ ਸਾਰੇ ਪਾਣੀ ਨਾਲ ਛਿੜਕਾਏ ਕਰਾਣ ਵਾਰੀ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਪਾਣੀ ਛਿੜਕ ਕੇ ਤਰੌਂਕ ਕੇ ਪੂਰੀ ਸਫਾਈ ਕੀਤੀ ਗਈ। ਫਿਰ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਵਿਛਾਈਆਂ ਵੀ ਕਰ ਦਿੱਤੀਆਂ।
ਝੱਟ ਪਾਠੀਆਂ ਗੁਰੂ ਗ੍ਰੰਥ ਆਂਦਾ ਇੱਕੇ ਵਾਰ ਪ੍ਰਸ਼ਾਦ ਕਰਾਣ ਵਾਰੀ।
ਕਵੀ ਜੀ ਲਿਖਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਆਰਾਮ ਸਰ ਦੇ ਵਿੱਚ ਭੋਗ ਪਾਉਣ ਦੀ ਤਿਆਰੀ ਕੀਤੀ। ਝੱਟ ਹੀ ਕਵੀ ਜੀ ਲਿਖਦੇ ਨੇ ਕਿ ਪਾਠੀਆਂ ਨੇ ਗ੍ਰੰਥ ਦੀ ਬੀੜ ਨੂੰ ਸਿਰ ਤੇ ਚੁੱਕ ਕੇ ਲੈ ਆਂਦਾ। ਕਵੀ ਜੀ ਲਿਖਦੇ ਨੇ ਕਿ ਫਿਰ ਨਾਲ ਜਿਹੜਾ ਕੜਾ ਪ੍ਰਸ਼ਾਦ ਸੀ ਉਹ ਮਰਿਆਦਾ ਦੇ ਨਾਲ ਲਿਆ ਕੇ ਰੱਖਿਆ ਗਿਆ।
ਸਾਧ ਸੰਤ ਸੰਗਤ ਉੱਪਰ ਆਣ ਬੈਠੇ ਰਾਗੀ ਸੱਦ ਕੇ ਲਾਉਣ ਦੀਵਾਨ ਵਾਰੀ।
ਕਵੀ ਜੀ ਲਿਖਦੇ ਨੇ ਕਿ ਸਾਧੂ ਸੰਤ ਤੇ ਆਮ ਸਾਰੀ ਸੰਗਤ ਉਹਨਾਂ ਕੀਤੀਆਂ ਹੋਈਆਂ ਵਿਛਾਈਆਂ ਦੇ ਉੱਤੇ ਆਣ ਕੇ ਬੈਠ ਗਈ। ਕਵੀ ਜੀ ਲਿਖਦੇ ਨੇ ਕਿ ਰਾਗੀ ਸਿੰਘਾਂ ਨੂੰ ਕੀਰਤਨ ਕਰਨ ਦੇ ਵਾਸਤੇ ਬੁਲਾਇਆ ਗਿਆ। ਕਵੀ ਜੀ ਲਿਖਦੇ ਨੇ ਉਹਨਾਂ ਨੇ ਆਣ ਕੇ ਦੀਵਾਨ ਸਜਾ ਦਿੱਤਾ।
ਗੁਰੂ ਤਾਬਿਆ ਸੀ ਪ੍ਰਸਾਦ ਆਂਦਾ ਪਾਠੀ ਲੱਗ ਪੈ ਭੋਗ ਪਾਣ ਵਾਰੀ।
ਗ੍ਰੰਥ ਸਾਹਿਬ ਦੀ ਤਾਬਿਆ, ਕਵੀ ਜੀ ਲਿਖਦੇ ਨੇ ਕਿ ਪ੍ਰਸ਼ਾਦ ਨੂੰ ਲਿਆ ਕੇ ਲਾਗੇ ਰੱਖਿਆ ਗਿਆ। ਜਿਹੜੇ ਪਾਠੀ ਸਿੰਘ ਸਨ ਉਹ ਫਿਰ ਨੌਵੇਂ ਮਹੱਲੇ ਦੇ ਸਲੋਕਾਂ ਨੂੰ ਪੜ੍ਹਨ ਲੱਗੇ ਨੇ। ਇਸ ਪ੍ਰਕਾਰ ਦੇ ਨਾਲ ਭੋਗ ਪੈਣ ਲੱਗਾ।
ਸਾਰੇ ਉੱਠ ਦੀਵਾਨ ਅਰਦਾਸ ਕੀਤੀ ਵਾਹਿਗੁਰੂ ਦੀ ਫਤਿਹ ਗਜਾਣ ਵਾਰੀ।
ਜਦੋਂ ਪਾਠ ਪੂਰਾ ਹੋ ਗਿਆ, ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਫਿਰ ਸਾਰੇ ਉੱਠ ਕੇ ਖੜੇ ਹੋ ਗਏ ਨੇ। ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸਾ ਕੀਤਾ ਗਿਆ ਤੇ ਫਿਰ ਗੱਜ ਕੇ ਉੱਚੀ ਆਵਾਜ਼ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਾਂ ਫਿਰ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਬੋਲੇ ਨੂੰ ਬਦਲਿਆ ਕਿ ਪਹਿਲਾਂ ਜਿਹੜੀ ਫਤਿਹ ਸੀ ਉਹ ਇਸੇ ਪ੍ਰਕਾਰ ਦੇ ਨਾਲ ਬੁਲਾਈ ਜਾਂਦੀ ਸੀ। ਜਿਸ ਤਰ੍ਹਾਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਬਣਾਈ ਸੀ, ਆਪਾਂ ਆਮ ਤੌਰ ਦੇ ਉੱਤੇ ਦੇਖਦੇ ਹਾਂ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਤੱਕ ਵੀ ਇਹ ਫਤਿਹ ਹੀ ਬੁਲਾਈ ਜਾਂਦੀ ਸੀ। ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਮਰਿਆਦਾ ਨੂੰ ਬਦਲ ਦਿੱਤਾ ਕਿ ਫਤਿਹ ਦੀ ਜਗ੍ਹਾ ਦੇ ਉੱਤੇ ਹੁਣ ਅਸੀਂ ਸਤਿ ਸ੍ਰੀ ਅਕਾਲ ਬੁਲਾਉਂਦੇ ਹਾਂ। ਹੋ ਸਕਦਾ ਕਿ ਜਦੋਂ ਅਰਦਾਸ ਕੀਤੀ ਜਾਂਦੀ ਸੀ ਉਦੋਂ ਇਸੇ ਤਰ੍ਹਾਂ ਦੀ ਫਤਿਹ ਹੀ ਬੁਲਾਈ ਜਾਂਦੀ ਹੋਵੇਗੀ।
ਤੇ ਆਪਾਂ ਅੱਜ ਕੱਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦਾ ਜੈਕਾਰਾ ਬੁਲਾਉਂਦੇ ਹਾਂ ਜਦੋਂ ਅਰਦਾਸ ਦੀ ਸਮਾਪਤੀ ਹੁੰਦੀ। ਪਰ ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਇੱਥੇ ਇਸ ਗੱਲ ਦਾ ਬਿਆਨ ਕਰ ਰਹੇ ਨੇ ਕਿ ਅਰਦਾਸ ਕੀਤੀ ਗਈ ਤੇ ਫਿਰ ਪੁਕਾਰ ਕੇ ਉੱਚੀ ਆਵਾਜ਼ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ।
ਹੁਕਮ ਕਰੇ ਪੂਰੇ 12 ਗੁਰਾਂ ਵਾਲੇ ਦੇਗ ਵਿੱਚ ਦੀਵਾਨ ਬਰਤਾਨ ਵਾਰੀ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ 12 ਜਿਹੜੇ ਗੁਰੂ ਨੇ ਉਹਨਾਂ ਦੀਆਂ ਜਿਸ ਤਰ੍ਹਾਂ ਦੀਆਂ ਬਣਾਈਆਂ ਹੋਈਆਂ ਮਰਿਆਦਾਵਾਂ ਨੇ ਉਹਨਾਂ ਸਾਰੀਆਂ ਮਰਿਆਦਾਵਾਂ ਨੂੰ ਹੁਕਮ ਦੇ ਨਾਲ ਮੰਨਿਆ ਤੇ ਫਿਰ ਜਿਹੜਾ ਕੜਾ ਪ੍ਰਸ਼ਾਦ ਸੀ ਉਹਨੂੰ ਦੀਵਾਨ ਦੇ ਵਿੱਚ ਸੰਗਤ ਦੇ ਵਿੱਚ ਵਰਤਾਉਣਾ ਸ਼ੁਰੂ ਕੀਤਾ।
ਫਿਰ ਪੰਗਤਾਂ ਸਿੰਘ ਲਗਾਏ ਦਿੰਦੇ ਗੱਫੇ ਲਾਂਗਰੀ ਸਿੰਘ ਛਕਾਣ ਵਾਰੀ।
ਸਮਾਪਤੀ ਤੋਂ ਬਾਅਦ ਗ੍ਰੰਥਕਾਰ ਜੀ ਲਿਖਦੇ ਨੇ ਕਿ ਸਿੰਘਾਂ ਨੇ ਫਿਰ ਪੰਗਤਾਂ ਲਾ ਦਿੱਤੀਆਂ ਨੇ, ਕਤਾਰਾਂ ਦੇ ਵਿੱਚ ਬੈਠ ਗਏ ਨੇ ਤੇ ਜਿਹੜੇ ਸਿੰਘ ਛਕਾਉਣ ਵਾਲੇ ਲਾਂਗਰੀ ਸਨ, ਕਵੀ ਜੀ ਲਿਖਦੇ ਨੇ ਕਿ ਗੱਫਿਆਂ ਦੇ ਨਾਲ ਵਰਤਾਉਣ ਲੱਗੇ, ਖੁੱਲੇ ਹੱਥ ਦੇ ਨਾਲ ਵਰਤਾਇਆ।
ਆ ਕੇ ਮੰਗਦੇ ਨੇ ਖੁਸ਼ੀ ਗੁਰਾਂ ਕੋਲੋਂ ਸਤ ਗੁਰ ਖੁਸ਼ੀ ਨਾਲ ਫਰਮਾਨ ਵਾਰੀ।
ਹੁਣ ਇਸ ਵੱਡੇ ਮੇਲੇ ਦੇ ਮਾਤਾ ਜੱਸਾਂ ਜੀ ਦੇ ਭੋਗ ਦੇ ਮੇਲੇ ਦੇ ਉੱਤੇ ਬਹੁਤੇ ਸਿੰਘ ਆਣ ਕੇ ਇਕੱਠੇ ਹੋਏ ਸਨ। ਹੁਣ ਆਪੋ ਆਪਣੇ ਘਰਾਂ ਨੂੰ ਸਾਰੇ ਵਾਪਸ ਪਰਤਣਾ ਚਾਹੁੰਦੇ ਨੇ। ਆਣ ਆਣ ਕੇ ਸਿੰਘ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਮੰਗਦੇ ਨੇ, ਖੁਸ਼ੀਆਂ ਮੰਗਦੇ ਨੇ ਕਿ ਕਿਰਪਾ ਕਰਕੇ ਖੁਸ਼ੀਆਂ ਬਖਸ਼ੋ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਫਿਰ ਖੁਸ਼ੀ ਦੇ ਨਾਲ ਉਹਨਾਂ ਸਿੰਘਾਂ ਨੂੰ ਹੁਕਮ ਕਰਦੇ ਨੇ,
ਤੁਹਾਨੂੰ ਖੁਸ਼ੀ ਅਕਾਲ ਦੇ ਵੱਲੋਂ ਪਾਈ, ਹੁਕਮ ਮੰਨ ਕੇ ਘਰਾਂ ਨੂੰ ਜਾਣ ਵਾਰੀ।
ਸਤਿਗੁਰੂ ਰਾਮ ਸਿੰਘ ਜੀ ਨੂੰ ਅਰਜ ਕਰਦੇ ਨੇ, ਸੱਚੇ ਪਾਤਸ਼ਾਹ ਜੀ ਖੁਸ਼ੀਆਂ ਬਖਸ਼ੋ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਫਿਰ ਕਹਿੰਦੇ ਨੇ ਕਿ ਹੇ ਖਾਲਸਿਓ ਸਿੰਘੋ, ਤੁਹਾਨੂੰ ਅਕਾਲ ਪੁਰਖ ਦੇ ਵੱਲੋਂ ਖੁਸ਼ੀਆਂ ਨੇ, ਹੁਕਮ ਮੰਨ ਕੇ ਫਿਰ ਸਾਰੇ ਸਿੰਘ ਆਪੋ ਆਪਣੇ ਘਰਾਂ ਨੂੰ ਜਾਂਦੇ ਨੇ, ਕਿਉਂਕਿ ਭਾਵੇਂ ਕਿ ਅਕਾਲ ਪੁਰਖ ਦਾ ਸਰੂਪ ਸਵੈਮ ਸਤਿਗੁਰੂ ਹੁੰਦਾ ਕਿ ਪਰ ਕਦੇ ਵੀ ਅਕਾਲ ਪੁਰਖ ਦੇ ਨਾਲ ਜਾਂ ਪਹਿਲੇ ਸਤਿਗੁਰਾਂ ਦੇ ਨਾਲ ਮੌਜੂਦਾ ਜਿਹੜਾ ਸਤਿਗੁਰੂ ਹੈ ਉਹ ਕਦੇ ਮਿਲਾਪ ਨਹੀਂ ਕਰਦਾ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਉੱਤੇ ਆਮ ਤੌਰ ਦੇ ਉੱਤੇ ਐਸਾ ਹੁੰਦਾ ਸੀ, ਹੋਲੇ ਮਹੱਲੇ ਦਾ ਮੇਲਾ ਹੋਵੇ ਜਾਂ ਫਿਰ ਅੱਸੂ ਦੇ ਮੇਲੇ ਦੀ ਸਮਾਪਤੀ ਹੋਵੇ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਆ ਕਰਦੇ ਸਨ। ਇਹ ਸਤਿਗੁਰੂ ਵੀ ਕਿਰਪਾ ਕਰਦੇ ਨੇ, ਮੈਂ ਸਿਰਫ ਸਤਿਗੁਰੂ ਜਗਜੀਤ ਸਿੰਘ ਦਾ ਪ੍ਰਮਾਣ ਦੇ ਰਿਹਾ। ਜਦੋਂ ਸਤਿਗੁਰੂ ਜੀ ਆਪਣਾ ਪਵਿੱਤਰ ਉਪਦੇਸ਼ ਦਿੰਦੇ ਸਨ ਤੇ ਫਿਰ ਅਖੀਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸਾ ਬਚਨ ਕਰਦੇ ਸਨ ਕਿ ਜਿੰਨੇ ਵੀ ਆਏ ਹੋਏ ਨੇ ਜਾਂ ਜਿਹੜੇ ਘਰਾਂ ਦੇ ਵਿੱਚ ਕਿਸੇ ਕਾਰਨ ਕਰਕੇ ਰਹਿ ਗਏ ਨੇ, ਜਿਨ੍ਹਾਂ ਨੇ ਲੰਗਰ ਦੀ ਸੇਵਾ ਕੀਤੀ ਹੈ, ਹੋਰ ਕਿਸੇ ਵੀ ਪ੍ਰਕਾਰ ਦੀ ਸੇਵਾ ਕੀਤੀ ਹੈ, ਉਹਨਾਂ ਸਾਰਿਆਂ ਨੂੰ ਖੁਸ਼ੀਆਂ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਕੇ ਕਹਿੰਦੇ ਸਨ, ਇਸ ਤਰ੍ਹਾਂ ਨਹੀਂ ਕਿ ਮੇਰੀਆਂ ਖੁਸ਼ੀਆਂ ਨੇ, ਸਤਿਗੁਰੂ ਰਾਮ ਸਿੰਘ ਜੀ ਦਾ ਨਾਮ ਲੈ ਕੇ ਕਹਿੰਦੇ ਸਨ ਕਿ ਸਤਿਗੁਰਾਂ ਦੀਆਂ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਨੇ। ਉਚੇਚੇ ਰੂਪ ਦੇ ਵਿੱਚ ਕੋਈ ਆਗਿਆ ਮੰਗਣ ਦੇ ਵਾਸਤੇ ਡੇਰੇ ਦੇ ਵਿੱਚ ਮੇਰੇ ਨਾਂ ਪਹੁੰਚੇ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਮੇਲੇ ਦੀ ਸਮਾਪਤੀ ਹੋਈ ਹੈ, ਸਿੰਘਾਂ ਨੇ ਜਾਣ ਦੀ ਆਗਿਆ ਮੰਗੀ ਹੈ, ਨਾਲ ਸਤਿਗੁਰੂ ਜੀ ਦੀਆਂ ਖੁਸ਼ੀਆਂ ਮੰਗਦੇ ਨੇ ਤੇ ਹੁਣ ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਤੁਹਾਨੂੰ ਅਕਾਲ ਪੁਰਖ ਦੇ ਵੱਲੋਂ ਖੁਸ਼ੀਆਂ ਨੇ, ਤੁਸੀਂ ਖੁਸ਼ੀ ਦੇ ਨਾਲ ਜਾ ਸਕਦੇ।
ਆਪੋ ਆਪਣੇ ਰਸਤਿਆਂ ਸਿੰਘ ਪੈ ਗਏ ਸਤ ਸ੍ਰੀ ਅਕਾਲ ਗਜਾਨ ਵਾਰੀ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਆਪੋ ਆਪਣੇ ਰਸਤਿਆਂ ਦੇ ਉੱਤੇ ਸਿੰਘ ਤੁਰ ਪਏ ਨੇ ਤੇ ਫਿਰ ਸਤ ਸ੍ਰੀ ਅਕਾਲ ਉੱਚੀ ਆਵਾਜ਼ ਦੇ ਨਾਲ ਬੁਲਾਇਆ, ਕਿਉਂਕਿ ਜਿਹੜੇ ਸਮੇਂ ਦੇ ਉੱਤੇ ਇਹ ਗ੍ਰੰਥ ਲਿਖਿਆ ਗਿਆ ਹੈ ਉਹ ਕਰੀਬ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਮਾਂ, ਕਿਉਂਕਿ ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਨਾਮ ਵੀ ਇਸ ਗ੍ਰੰਥ ਦੇ ਪ੍ਰਾਰੰਭ ਦੇ ਵਿੱਚ ਲਿਖਿਆ। ਸੋ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਮੌਕੇ ਦੇ ਉੱਤੇ ਤੇ ਸਤ ਸ੍ਰੀ ਅਕਾਲ ਬੁਲਾਉਣ ਦਾ ਰਿਵਾਜ ਹੋ ਗਿਆ ਸੀ। ਇਸੇ ਕਰਕੇ ਆਪਣੇ ਲਹਿਜੇ ਦੇ ਨਾਲ ਹੁਣ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਇੱਥੇ ਸਤ ਸ੍ਰੀ ਅਕਾਲ ਲਿਖਦੇ ਨੇ।
ਕਾਲਾ ਸਿੰਘ ਸੰਗਰਾਂਦ ਦੇ ਭੋਗ ਪਾਏ, ਮੇਲਾ ਆਖਰੀ ਗੁਰੂ ਕਰਾਣ ਵਾਰੀ।
ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਇਸ ਪ੍ਰਕਾਰ ਦੇ ਨਾਲ ਸੰਗਰਾਂਦ ਦੇ ਮੇਲੇ ਦੇ ਉੱਤੇ ਭੋਗ ਪਾਇਆ ਗਿਆ ਹੈ ਮਾਤਾ ਜੱਸਾ ਜੀ ਦਾ। ਕਵੀ ਜੀ ਲਿਖਦੇ ਨੇ ਮੇਲਾ ਆਖਰੀ ਗੁਰੂ ਕਰਾਣ ਵਾਰੀ। ਕਵੀ ਜੀ ਲਿਖਦੇ ਨੇ ਕਿ ਅਖੀਰੀ ਮੇਲਾ ਸੀ ਇਹ ਸਤਿਗੁਰਾਂ ਦਾ।
14 ਸਿੰਘ ਨੇ ਸੂਰਮੇ ਪਾਸ ਗੁਰ ਦੇ ਬਣ ਆਏ ਨੇ ਹੰਸ ਜਿਉਂ ਡਾਰ ਵਾਰੀ।
14 ਸਿੰਘ ਜਿਹੜੇ ਸੂਰਮੇ ਨੇ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਨੇ। ਕਵੀ ਜੀ ਲਿਖਦੇ ਨੇ ਕਿ ਜਿਵੇਂ ਹੰਸਾਂ ਦੀ ਡਾਰ ਆਣ ਕੇ ਬਹਿੰਦੀ ਹੈ, ਇਵੇਂ ਸਾਰੇ ਦੇ ਸਾਰੇ ਸਤਿਗੁਰੂ ਰਾਮ ਸਿੰਘ ਦੇ ਕੋਲ ਪਹੁੰਚੇ।
12 ਨਾਭੇ ਦੇ ਜ਼ਿਲ੍ਹੇ ਦੇ ਸਿੰਘ ਆਏ, 23 ਜ਼ਿਲ੍ਹੇ ਪਟਿਆਲੇ ਉਹ ਚਾਰ ਵਾਰੀ।
12 ਜਿਹੜੇ ਸਿੰਘ ਨੇ ਉਹ ਨਾਭੇ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੇ ਸਤਿਗੁਰਾਂ ਦੇ ਕੋਲ ਆਏ ਨੇ, 23 ਜਿਹੜੇ ਸਿੰਘ ਨੇ ਉਹ ਪਟਿਆਲੇ ਦੇ ਰਿਆਸਤ ਦੇ ਨੇ ਜਾਂ ਪਟਿਆਲੇ ਦੇ ਜ਼ਿਲ੍ਹੇ ਦੇ ਨੇ।
6 ਜੀਂਦ 6 ਜ਼ਿਲ੍ਹੇ ਕੋਟਲੇ ਦੇ ਲੁਧਿਆਣੇ 18 ਦੀ ਲਾਰ ਵਾਰੀ।
6 ਸਿੰਘ ਜੀਂਦ ਦੇ ਨੇ, 6 ਸਿੰਘ ਮਲੇਰ ਕੋਟਲੇ ਦੇ ਨੇ ਤੇ 18 ਸਿੰਘਾਂ ਦੀ ਜਿਹੜੀ ਲਾਰ ਹੈ ਉਹ ਲੁਧਿਆਣੇ ਦੀ ਹੈ। ਭਾਵ ਕਿ 18 ਸਿੰਘ ਲੁਧਿਆਣੇ ਦੇ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੇ ਸਨ।
6 ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦੇ ਸੀ, 71 ਉੱਪਰ ਗਿਣਤੀ ਦਾਰ ਵਾਰੀ।
ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚੋਂ ਵੀ 6 ਸਿੰਘ ਆਣ ਕੇ ਨਾਲ ਮਿਲੇ ਸਨ। ਕਵੀ ਜੀ ਲਿਖਦੇ ਨੇ ਇਸ ਪ੍ਰਕਾਰ ਦੇ ਨਾਲ ਸਾਰਿਆਂ ਦੀ ਜਦੋਂ ਗਿਣਤੀ ਕੀਤੀ, 71 ਉੱਪਰ ਗਿਣਤੀ ਦਾਲ ਦਾਰੀ, ਭਾਵ ਕੇ 70 ਦੇ ਉੱਤੇ 1 ਸਿੰਘ ਹੋਰ ਉੱਪਰ, ਭਾਵ ਕੇ 71 ਸਿੰਘ ਇਸ ਪ੍ਰਕਾਰ ਦੇ ਨਾਲ ਗਿਣਤੀ ਦੇ ਵਿੱਚ ਆਉਂਦੇ ਨੇ।
ਹੱਥ ਜੋੜ 14 ਸਿੰਘ ਖੜੇ ਹੋਏ, ਜਿਵੇਂ ਚੰਦ ਨੂੰ ਪਿਆ ਪਰਵਾਰ ਵਾਰੀ।
ਜਿਹੜੇ ਮੁੱਖ ਇਹਨਾਂ ਦੇ ਵਿੱਚੋਂ 14 ਸਿੰਘ ਨੇ ਉਹ ਹੱਥ ਜੋੜ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦੁਆਲੇ ਦੁਆਲੇ ਖਲੋਤੇ ਨੇ। ਕਵੀ ਸੰਤ ਕਾਲਾ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਪੁੰਨਿਆਂ ਦੇ ਚੰਦਰਮਾ ਨੂੰ ਤਾਰਿਆਂ ਨੇ ਘੇਰਿਆ ਹੁੰਦਾ ਹੈ, ਇਸ ਪ੍ਰਕਾਰ ਦੇ ਨਾਲ ਚਾਰੇ ਪਾਸੇ ਸਤਿਗੁਰਾਂ ਦੇ ਹੱਥ ਜੋੜ ਕੇ ਉਹ ਸਿੰਘ ਖਲੋ ਗਏ।
ਚਿੱਟੀ ਸਾਫ ਪੁਸ਼ਾਕ ਤੇ ਉਨ ਮਾਲਾ, ਸਿੱਧੀ ਸਜੇ ਸਣੀ ਦਸਤਾਰ ਵਾਰੀ।
ਸਾਰਿਆਂ ਨੇ ਆਪਣੇ ਸਰੀਰਾਂ ਦੇ ਉੱਤੇ ਚਿੱਟੀਆਂ ਜਿਹੜੀਆਂ ਪੁਸ਼ਾਕਾਂ ਨੇ, ਜਿਹੜੇ ਚਿੱਟੇ ਬਸਤਰ ਨੇ, ਉਹਨਾਂ ਨੂੰ ਧਾਰਨ ਕੀਤਾ ਹੋਇਆ। ਚਿੱਟੀ ਜਿਹੜੀ ਉੱਨ ਦੀ ਮਾਲਾ ਹੈ ਉਹ ਹਰ ਇੱਕ ਸਿੰਘ ਦੇ ਗਲ ਦੇ ਵਿੱਚ ਸੋਭਾ ਪਾ ਰਹੀ ਹੈ। ਸਿੱਧੀ ਜਿਹੜੀ ਦਸਤਾਰ ਹੈ ਚਿੱਟੇ ਰੰਗ ਦੀ, ਉਹ ਸਾਰਿਆਂ ਸਿੰਘਾਂ ਨੇ ਆਪੋ ਆਪਣੇ ਸਿਰਾਂ ਦੇ ਉੱਤੇ ਸਜਾਈ ਹੋਈ।
ਗੜਵੇ ਡੋਰੀਆਂ ਨਾਲ ਗਲਾਸ ਸਜਦੇ, ਕਮਰ ਕਸੇ ਪਵੇ ਸਾਰ ਕਾਰ ਵਾਰੀ।
ਹਰ ਇੱਕ ਦੇ ਕੋਲ ਆਪਣਾ ਵੱਖਰਾ ਵੱਖਰਾ ਗਲਾਸ ਹੈ, ਵੱਖਰਾ ਵੱਖਰਾ ਗੜਵਾ ਹੈ। ਕਵੀ ਜੀ ਲਿਖਦੇ ਨੇ ਕਿ ਡੋਰੀ ਰੱਸੀ ਪਾ ਕੇ ਗੜਵੇ ਨੂੰ ਹੱਥ ਦੇ ਵਿੱਚ ਲਮਕਾ ਕੇ ਲਿਜਾਂਦੇ ਨੇ, ਕਮਰ ਕਸੇ ਸਾਰਿਆਂ ਸਿੰਘਾਂ ਨੇ ਲਾਏ ਹੋਏ ਨੇ, ਤੇ ਜਿਹੜੇ ਪਊਏ ਨੇ, ਜਿਹੜੀਆਂ ਖੜਾਵਾਂ ਨੇ, ਉਹ ਵੀ ਹਰ ਇੱਕ ਨੇ ਆਪਣੇ ਪੈਰਾਂ ਦੇ ਵਿੱਚ ਪਹਿਨੀਆਂ।
ਹੱਥੀ ਫੜੇ ਸਲੋਤਰ ਖਾਲਸੇ ਨੇ, ਕਾਲਾ ਸਿੰਘ ਆ ਕਰਨ ਪੁਕਾਰ ਵਾਰੀ।
ਜਿੰਨੇ ਵੀ ਸਿੰਘ ਨੇ ਉਹਨਾਂ ਸਾਰਿਆਂ ਸਿੰਘਾਂ ਨੇ ਆਪਣੇ ਹੱਥਾਂ ਦੇ ਵਿੱਚ ਡੰਡੇ ਫੜੇ ਹੋਏ ਨੇ, ਸਲੋਤਰ ਫੜੇ ਹੋਏ ਨੇ। ਕਵੀ ਜੀ ਲਿਖਦੇ ਨੇ, ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਪੁਕਾਰ ਕੀਤੀ, ਭਾਵ ਕੇ ਅਰਜ ਬੇਨਤੀ ਕੀਤੀ।
ਹੀਰਾ ਸਿੰਘ ਲੈਣਾ ਸਿੰਘ ਹੋਏ ਮੂਰੇ, ਸੀਸ ਚਰਨਾਂ ਦੇ ਉੱਤੇ ਟਕਾਇਓ ਜੀ।
ਮੁੱਖ ਰੂਪ ਦੇ ਵਿੱਚ ਜਥੇ ਦੇ ਜਿਹੜੇ ਮੁਖੀ ਸਨ, ਜਿਨ੍ਹਾਂ ਦਾ ਨਾਮ ਹੀਰਾ ਸਿੰਘ ਸੀ, ਉਹ ਹੀਰਾ ਸਿੰਘ ਜੀ ਤੇ ਲਹਿਣਾ ਸਿੰਘ ਜੀ ਦੋ ਜਿਹੜੇ ਸਿੰਘ ਨੇ, ਇਹ ਜਰਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੋਰ ਲਾਗੇ ਹੋਏ ਨੇ। ਇਹਨਾਂ ਦੋਵਾਂ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਪਵਿੱਤਰ ਚਰਨਾਂ ਦੇ ਉੱਤੇ ਆਪਣਾ ਸਿਰ ਰੱਖ ਦਿੱਤਾ।
ਪਿੱਛੇ ਆਪ ਹੋ ਕੇ ਮੂੰਹ ਅਰਜ ਕੀਤੀ, ਹੱਥ ਜੋੜ ਕੇ ਬਚਨ ਸੁਣਾਇਓ ਜੀ।
ਮੱਥਾ ਟੇਕ ਕੇ ਫਿਰ ਦੋਵੇਂ ਥੋੜਾ ਪਿਛਾਂ ਹੋ ਗਏ ਨੇ। ਫਿਰ ਇਹਨਾਂ ਨੇ ਹੱਥ ਜੋੜ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਅਰਜ ਕੀਤੀ,
ਹੋਵੇ ਹੁਕਮ ਤੇਰਾ ਤੁਰਤ ਦਫਨ ਕਰੀਏ, ਇਹਨਾਂ ਹਿੰਦ ਦਾ ਧਰਮ ਗਵਾਇਓ ਈ। ਹੋਵੇ ਹੁਕਮ ਤੇਰਾ ਤੁਰਕ ਦਫਨ ਕਰੀਏ, ਇਹਨਾਂ ਹਿੰਦ ਦਾ ਧਰਮ ਗਵਾਇਓ ਜੀ।
ਹੱਥ ਜੋੜ ਕੇ ਹੀਰਾ ਸਿੰਘ ਤੇ ਲਹਿਣਾ ਸਿੰਘ ਸਤਿਗੁਰੂ ਰਾਮ ਸਿੰਘ ਜੀ ਨੂੰ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਜੇਕਰ ਤੁਹਾਡਾ ਹੁਕਮ ਹੋਵੇ ਤੇ ਫਿਰ ਤੁਰਕਾਂ ਨੂੰ ਅਸੀਂ ਜ਼ਮੀਨ ਦੇ ਵਿੱਚ ਦੱਬ ਕੇ ਦਫਨ ਕਰ ਦਈਏ, ਉਹਨਾਂ ਨੂੰ ਮਾਰ ਦਈਏ। ਸੱਚੇ ਪਾਤਸ਼ਾਹ ਜੀ, ਹਿੰਦ ਦਾ ਧਰਮ, ਹਿੰਦੂਆਂ ਦਾ ਧਰਮ ਇਹਨਾਂ ਨੇ ਬਹੁਤ ਜ਼ਿਆਦਾ ਵਿਗਾੜ ਦਿੱਤਾ।
ਗਊ ਕਾਤ ਹੋਵੇ ਸ਼ਹਿਰ ਕੋਟ ਲੇ ਜੀ, ਸਾਡਾ ਜ਼ਾਲਮਾ ਚਿਤ ਸਤਾਇਓ ਜੀ।
ਹੱਥ ਜੋੜ ਕੇ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਦੇ ਵਿੱਚ ਅਰਜ ਕਰਦੇ ਨੇ, ਸੱਚੇ ਪਾਤਸ਼ਾਹ ਜੀ, ਮਲੇਰ ਕੋਟਲੇ ਸ਼ਹਿਰ ਦੇ ਵਿੱਚ ਗਊ ਘਾਤ ਹੋ ਰਿਹਾ, ਉੱਥੇ ਬੁੱਚੜਾਂ ਦੇ ਵੱਲੋਂ ਗਊਆਂ ਨੂੰ ਮਾਰਿਆ ਜਾ ਰਿਹਾ। ਸੱਚੇ ਪਾਤਸ਼ਾਹ ਜੀ, ਉਹਨਾਂ ਜ਼ਾਲਮਾਂ ਨੇ ਸਾਡੇ ਚਿੱਤ ਨੂੰ ਬਹੁਤ ਜ਼ਿਆਦਾ ਸਤਾ ਦਿੱਤਾ ਹੈ, ਅਸੀਂ ਬਹੁਤ ਜ਼ਿਆਦਾ ਦੁਖੀ ਹੋ ਚੁੱਕੇ।
ਕਾਲਾ ਸਿੰਘ ਸਾਨੂੰ ਤੁਸੀਂ ਹੁਕਮ ਦੇਵੋ, ਸੰਤ ਖਾਲਸੇ ਆਖ ਸੁਣਾਇਓ ਜੀ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ, ਸਿੰਘਾਂ ਨੇ ਅਰਜ ਕੀਤੀ ਹੈ ਕਿ ਗਰੀਬਨ ਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਸਾਨੂੰ ਹੁਕਮ ਦੇ ਦੇਵੋ, ਜਾਣ ਦੀ ਆਗਿਆ ਦੇ ਦੇਵੋ। ਸੰਤ ਖਾਲਸੇ ਨੇ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਦੇ ਵਿੱਚ ਅਰਜ ਕੀਤੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਿਸ ਪ੍ਰਕਾਰ ਦੇ ਨਾਲ ਉਹਨਾਂ ਨੂੰ ਮਨਾ ਕਰਦੇ ਨੇ, ਅੱਗੇ ਸੰਤ ਕਾਲਾ ਸਿੰਘ ਜੀ ਉਸ ਗੱਲ ਦਾ ਬਿਆਨ ਕਰਦੇ ਨੇ।
ਸਤਿਗੁਰ ਆਖਦੇ ਸੁਣੋ ਪਿਆਰਿਓ ਜੀ, ਮੇਰਾ ਤੁਸੀਂ ਹੋ ਰੂਪ ਸਰੀਰ ਵਾਰੀ।
ਜਦੋਂ ਅਰਜ ਕੀਤੀ ਤੇ ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਸੁਣੋ ਮੇਰੇ ਪਿਆਰਿਓ ਸਿੰਘੋ, ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡਾ ਸਰੀਰ ਤੇ ਤੁਹਾਡਾ ਰੂਪ, ਇਹ ਤੁਸੀਂ, ਮੇਰਾ ਹੀ ਤੁਹਾਡਾ ਸਰੂਪ ਹੈ ਤੇ ਮੇਰਾ ਹੀ ਤੁਹਾਡਾ ਸਰੀਰ ਹੈ।
ਜਿਹੜੇ ਕਰਨ ਸੋਈ ਪਰਨ ਖਾਲਸਾ ਜੀ, ਤੁਸੀਂ ਕਰੋ ਥੋੜੀ ਜਿਹੀ ਤੀਰ ਵਾਰੀ।
ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਕਰਦੇ ਨੇ ਸੋ ਭਰਦੇ ਨੇ, ਪਾਪ ਕੇ ਜਿਹੜੇ ਪਾਪ ਕਰ ਰਹੇ ਨੇ ਉਹਨਾਂ ਨੂੰ ਪਾਪਾਂ ਦਾ ਫਲ ਆਪਣੇ ਆਪ ਹੀ ਮਿਲ ਜਾਵੇਗਾ। ਇਸ ਕਰਕੇ ਸਤਿਗੁਰੂ ਰਾਮ ਸਿੰਘ ਜੀ ਸਿੰਘਾਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਖਾਲਸਿਓ, ਤੁਸੀਂ ਆਪਣੇ ਮਨਾਂ ਦੇ ਵਿੱਚ ਥੋੜਾ ਜਿਹਾ ਧੀਰਜ ਨੂੰ ਬੰਨ ਕੇ ਰੱਖੋ।
ਗਊ ਕਾਤ ਕਰਨੋ ਤੁਰਕ ਹਟਣ ਆਪੇ, ਤੁਸੀਂ ਨਾਮ ਜਪ ਕੇ ਬਣੋ ਪੀਰ ਵਾਰੀ।
ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਤੁਰਕ ਗਊਆਂ ਦਾ ਕਾਤ ਕਰਦੇ ਨੇ, ਗਊਆਂ ਨੂੰ ਮਾਰਦੇ ਨੇ, ਉਹ ਆਪਣੇ ਆਪ ਹੀ ਗਊਆਂ ਨੂੰ ਮਾਰਨਾ ਬੰਦ ਕਰ ਦੇਣਗੇ। ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਮਾਰਨਾ ਹਟਾਉਣਾ ਇਹ ਤੁਹਾਡਾ ਕੰਮ ਨਹੀਂ ਬਣਦਾ। ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਤੁਸੀਂ ਨਾਮ ਜਪ ਕੇ ਇੰਨੇ ਜ਼ਿਆਦਾ ਬਲੀ ਹੋ ਜਾਵੋ ਕਿ ਜਿਸ ਤਰ੍ਹਾਂ ਵੱਡੇ ਵੱਡੇ ਪੀਰ ਬੰਦਗੀ ਦੇ ਨਾਲ ਕਾਮਲ ਹੋ ਜਾਂਦੇ ਨੇ।
ਜਦੋਂ ਰੱਬ ਤੁਰਕਾਂ ਤਾਈ ਨਜ਼ਰ ਆਵੇ, ਮਿਲਣ ਤੁਸਾਨੂੰ ਆਣ ਅਖੀਰ ਵਾਰੀ।
ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ, ਇੱਕ ਐਸਾ ਸਮਾਂ ਆਵੇਗਾ ਕਿ ਤੁਰਕਾਂ ਨੂੰ ਰੱਬ ਖੁਦਾ ਯਾਦ ਆ ਜਾਏਗਾ। ਫਿਰ ਕਵੀ ਜੀ ਲਿਖ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਇਸ ਤਰ੍ਹਾਂ ਦੇ ਜ਼ੁਲਮ ਨਹੀਂ ਕਰਨਗੇ, ਫਿਰ ਤੁਸੀਂ ਵੀ ਉਹਨਾਂ ਨੂੰ ਨਜ਼ਰ ਆ ਜਾਵੋਗੇ ਤੇ ਫਿਰ ਇਹ ਸਾਰੇ ਤੁਹਾਨੂੰ ਅਖੀਰ ਦੇ ਵੇਲੇ ਆਣ ਕੇ ਮਿਲ ਪੈਣਗੇ, ਭਾਵ ਕੇ ਤੁਹਾਡੇ ਨਾਲ ਇਹ ਮਿਲਾਪ ਕਰਨਗੇ।
ਮੁਰਗੀ ਬੱਕਰਾ ਗਾਏ ਨਾ ਸੂਰ ਮਾਰੋ, ਸਾਡੇ ਹੁਕਮ ਦੀ ਹੋ ਤਦਬੀਰ ਵਾਰੀ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਡੇ ਸਤਿਗੁਰਾਂ ਨੇ ਜਿਹੜੇ ਹੁਕਮ ਦਿੱਤੇ ਹੋਏ ਨੇ, ਉਹਨਾਂ ਹੁਕਮਾਂ ਦੇ ਵਿੱਚ ਕਿਸੇ ਨੂੰ ਵੀ ਮਾਰਨਾ ਪਾਪ ਹੈ। ਉਹ ਮੁਰਗੀ ਹੋਵੇ, ਬੱਕਰਾ ਹੋਵੇ, ਬੱਕਰਾ ਹੋਵੇ, ਗਾਂ ਹੋਵੇ ਜਾਂ ਸੂਰ ਹੋਵੇ, ਭਾਵ ਕਿ ਜਿਹੜਾ ਵੀ ਜੀਵ ਹੈ, ਉਸ ਕਿਸੇ ਨੂੰ ਵੀ ਜੀਵ ਨੂੰ ਮਾਰਨਾ ਸਾਡੇ ਵਾਸਤੇ ਪਾਪ ਹੈ।
ਗੁਰੂ ਵਿੱਚ ਗ੍ਰੰਥ ਦੇ ਹੁਕਮ ਦਿੱਤਾ, ਛੁਰੀ ਪੰਨ ਸਦਨਾ ਬਣਿਆ ਪੀਰ ਵਾਰੀ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰਬਾਣੀ ਨੂੰ ਪੜ੍ਹ ਕੇ ਦੇਖੋ ਕਿ ਗ੍ਰੰਥ ਸਾਹਿਬ ਦੇ ਵਿੱਚ ਸਦਨੇ ਭਗਤ ਦੀ ਜਿਹੜੀ ਸਾਖੀ ਬਿਆਨ ਕੀਤੀ ਗਈ ਹੈ, ਉਸ ਸਾਖੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਐਸਾ ਹੀ ਹੋਇਆ ਕਿ ਛੁਰੀ ਨੂੰ ਜਦੋਂ ਤੋੜਿਆ ਤੇ ਫਿਰ ਸਦਨਾ ਭਗਤ ਬਣ ਗਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਸਿੰਘਾਂ ਨੂੰ ਇਸ ਪ੍ਰਕਾਰ ਦੇ ਨਾਲ ਹੁਕਮ ਦੇ ਰਹੇ ਨੇ।
ਹੁਕਮ ਅਸਾਂ ਦਾ ਨਾਮ ਤੇ ਦਾਨ ਕਰਨਾ, ਰਹਿਤ ਰੱਖਣੀ ਹੋਏ ਪੰਖੀਰ ਵਾਰੀ।
ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਅਸੀਂ ਆਪਣੇ ਹੁਕਮ ਦੇ ਵਿੱਚ ਕਦੇ ਵੀ ਕਿਸੇ ਨੂੰ ਮਾਰਨ ਦੇ ਵਾਸਤੇ ਆਗਿਆ ਨਹੀਂ ਦਿੰਦੇ। ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਸਾਡਾ ਤੁਹਾਨੂੰ ਸਾਰਿਆਂ ਨੂੰ ਹੁਕਮ ਹੈ ਕਿ ਨਾਮ ਜਪੋ, ਦਾਨ ਕਰੋ, ਇਸ਼ਨਾਨ ਕਰੋ, ਸਤਿਗੁਰਾਂ ਦੀ ਦੱਸੀ ਹੋਈ ਰਹਿਤ ਮਰਿਆਦਾ ਦੇ ਧਾਰਨੀ ਹੋ ਕੇ ਰਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਫਕੀਰਾਂ ਦੀ ਮਰਿਆਦਾ ਹੁੰਦੀ ਹੈ, ਇਸ ਤਰ੍ਹਾਂ ਦੀ ਮਰਿਆਦਾ ਨੂੰ ਧਾਰਨ ਕਰੋ।
ਸੁੱਚ ਸੋਧ ਦਾ ਜਲ ਪ੍ਰਸ਼ਾਦ ਛਕਣਾ, ਪੀਣਾ ਨਹੀਂ ਕੁਸੰਗੀ ਦਾ ਨੀਰ ਵਾਰੀ।
ਸਤਿਗੁਰੂ ਜੀ ਸਿੰਘਾਂ ਨੂੰ ਬਚਨ ਕਰ ਰਹੇ ਨੇ ਕਿ ਉਚੇਚੇ ਰੂਪ ਦੇ ਵਿੱਚ ਕਿਹੜੇ ਹੁਕਮ ਹੈ ਤੁਹਾਨੂੰ ਸਾਰਿਆਂ ਨੂੰ ਦਿੱਤੇ ਨੇ। ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਸੁੱਚ ਸੋਧ ਦਾ ਜਲ ਪ੍ਰਸ਼ਾਦ ਵਰਤਣਾ ਹੈ, ਛਕਣਾ ਹੈ, ਪੀਣਾ ਨਹੀਂ ਕਿਸੇ ਵੀ ਕੁਸੰਗੀ ਦਾ ਪਾਣੀ। ਇਹ ਸਾਡੀ ਰਹਿਤ ਮਰਿਆਦਾ ਦੇ ਵਿੱਚ ਆਉਂਦਾ ਹੈ ਕਿ ਕੁਸੰਗੀ ਦੇ ਹੱਥ ਦਾ ਅੰਨ ਜਲ ਗ੍ਰਹਿਣ ਨਹੀਂ ਕਰਨਾ।
ਚੋਰੀ ਯਾਰੀ ਤੇ ਝੂਠ ਨਾ ਬੋਲਣਾ, ਜੇ ਚੱਕੇ ਕਿਸੇ ਦਾ ਨਾ ਇੱਕ ਸੀਰ ਵਾਰੀ।
ਕਿਸੇ ਦੀ ਚੀਜ਼ ਨਹੀਂ ਚੁੱਕਣੀ, ਚੋਰੀ ਯਾਰੀ ਨਹੀਂ ਕਰਨੀ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਝੂਠ ਨਹੀਂ ਬੋਲਣਾ।
ਹੁਕਮ ਦਸਾਂ ਦਾ ਅਕਾਲ ਦੇ ਵੱਲੋਂ ਆਂਦਾ, ਸਾਨੂੰ ਉਹਨਾਂ ਦੇ ਜਾਣ ਬਜੀਰ ਵਾਰੀ।
ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ 10 ਜਿਹੜੇ ਸਤਿਗੁਰੂ ਹੋ ਚੁੱਕੇ ਨੇ, ਉਹਨਾਂ ਦਾ ਅਕਾਲ ਪੁਰਖ ਦੇ ਵੱਲੋਂ, ਉਹਨਾਂ ਨੂੰ ਅਕਾਲ ਪੁਰਖ ਦੇ ਵੱਲੋਂ ਇਹ ਹੁਕਮ ਆਇਆ, ਸਾਨੂੰ ਉਹਨਾਂ ਦੇ ਜਾਣ ਵਜ਼ੀਰ ਵਾਰੀ, ਤੇ ਅਸੀਂ ਉਹਨਾਂ ਪਹਿਲੇ ਹੋ ਚੁੱਕੇ ਸਤਿਗੁਰਾਂ ਦੇ ਵਜ਼ੀਰ ਹਾਂ, ਉਹ ਤੇ ਬਾਦਸ਼ਾਹ ਨੇ।
ਜੀਵ ਰੱਛਿਆ ਦਾ ਤੁਰੋਂ ਹੁਕਮ ਸਾਨੂੰ, ਨਹੀਂ ਭੁੱਲ ਕੇ ਮਾਰਨਾ ਚੀਰ ਵਾਰੀ।
ਸਤਿਗੁਰੂ ਰਾਮ ਸਿੰਘ ਜੀ ਉਹਨਾਂ ਸਿੰਘਾਂ ਨੂੰ ਕਹਿ ਰਹੇ ਨੇ ਕਿ ਜੀਵਾਂ ਦੀ ਰੱਖਿਆ ਕਰਨੀ, ਇਹ ਤੇ ਤੁਰੋਂ ਹੀ ਸਤਿਗੁਰਾਂ ਸੱਚੇ ਪਾਤਸ਼ਾਹ ਜੀ ਦੇ ਹੁਕਮ ਮਿਲੇ ਹੋਏ ਨੇ। ਇਸ ਕਰਕੇ ਭੁੱਲ ਕੇ ਵੀ ਕਿਸੇ ਜੀਵ ਨੂੰ ਮਾਰਨਾ ਵੱਡਾ ਪਾਪ ਹੁੰਦਾ ਹੈ।
ਕਾਲਾ ਸਿੰਘ ਇਹੋ ਮੇਰਾ ਹੁਕਮ ਪਾਈ, ਤੁਸੀਂ ਮੰਨ ਲੈਣਾ ਮੇਰੇ ਵੀਰ ਵਾਰੀ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਰਕੇ ਖਾਲਸਿਓ, ਮੈਂ ਤੁਹਾਨੂੰ ਬੁੱਚੜਾਂ ਨੂੰ ਕਤਲ ਕਰਨ ਦੀ ਆਗਿਆ ਨਹੀਂ ਦੇ ਸਕਦਾ। ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਮੇਰਾ ਇਹ ਹੁਕਮ ਹੈ, ਇਸ ਕਰਕੇ ਤੁਸੀਂ ਮੇਰੇ ਵੀਰ ਬਣ ਕੇ, ਮੇਰੇ ਭਰਾ ਬਣ ਕੇ ਮੇਰੇ ਕਹਿਣੇ ਨੂੰ ਮੰਨ ਲਵੋ ਤੇ ਤੁਸੀਂ ਬੁੱਚੜਾਂ ਦੇ ਉੱਤੇ ਚੜਾਈ ਨਾ ਕਰੋ।
ਵਾਰ ਵਾਰ ਹੈ ਬੇਨਤੀ ਆਜ ਜਾਂਦੀ, ਖੁਸ਼ੀ ਹੋਏ ਕੇ ਹੁਕਮ ਸੁਣਾਇਆ ਸਾਨੂੰ।
ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ, ਭਾਵੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਨਾ ਕਰ ਦਿੱਤਾ, ਇਨਕਾਰ ਕਰ ਦਿੱਤਾ ਉਹਨਾਂ ਦੀ ਅਰਜ ਕਰਨ ਦੇ ਉੱਤੇ, ਪਰ ਸਿੰਘਾਂ ਨੇ ਦੁਬਾਰਾ ਫਿਰ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿੰਦੇ ਨੇ, ਸੱਚੇ ਪਾਤਸ਼ਾਹ ਜੀ, ਸਾਡੀ ਆਜਿਆਂ ਦੀ, ਸਾਡੇ ਦੀਨਾਂ ਦੀ ਬਾਰ ਬਾਰ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ। ਖੁਸ਼ੀ ਹੋ ਕੇ ਸੱਚੇ ਪਾਤਸ਼ਾਹ ਜੀ ਸਾਨੂੰ ਜਾਣ ਦਾ ਤੁਸੀਂ ਹੁਕਮ ਦੇ ਦਿਓ।
ਗੋਲਾ ਦਾਰੂ ਦਾ ਸਿੱਟ ਕੇ ਕੰਨ ਥਾਣੀ, ਦਿੱਤੀ ਅੱਗ ਯਾ ਗਮ ਨੇ ਲਾਏ ਸਾਨੂੰ।
ਕਹਿੰਦੇ ਨੇ ਕਿ ਗੋਲਾ ਦਾਰੂ ਇਹ ਸਾਡੇ ਕੰਨਾਂ ਦੇ ਵਿੱਚ ਪੈ ਕੇ ਤੇ ਸੱਚੇ ਪਾਤਸ਼ਾਹ ਜੀ ਅਗਮ ਨੇ ਸਾਨੂੰ ਇੱਕ ਬਹੁਤ ਜ਼ਿਆਦਾ ਗੁੱਸੇ ਦੀ ਅੱਗ ਲਾ ਦਿੱਤੀ।
ਜਨਮ ਕਰਮ ਦੇ ਵਿਛੜੇ ਮੇਲ ਦਿੱਤੇ, ਚਾਰ ਅੱਖਰ ਦਾ ਸ਼ਬਦ ਸੁਣਾਏ ਸਾਨੂੰ।
ਸੱਚੇ ਪਾਤਸ਼ਾਹ ਜੀ, ਸਾਡੇ ਕਰਮਾਂ ਨੂੰ ਤੁਸੀਂ ਮਿਟਾ ਕੇ ਚੰਗੇ ਕਰਮ ਬਣਾ ਦਿੱਤਾ। ਸੱਚੇ ਪਾਤਸ਼ਾਹ ਜੀ, ਤੁਸੀਂ ਜਨਮਾਂ ਤੋਂ ਵਿਛੜਿਆ ਹੋਇਆ ਨੂੰ ਆਪਣੇ ਨਾਲ ਮਿਲਾ ਦਿੱਤਾ। ਚਾਰ ਅੱਖਰ ਵਾਲਾ ਗੁਰੂ ਮੰਤਰ ਦੇ ਕੇ ਸੱਚੇ ਪਾਤਸ਼ਾਹ ਜੀ ਤੁਸੀਂ ਸਾਨੂੰ ਬਹੁਤ ਉੱਚੀ ਮੰਜ਼ਿਲ ਦੇ ਉੱਤੇ ਪਹੁੰਚਾ ਦਿੱਤਾ।
ਕਾਲਾ ਸਿੰਘ ਬੇਨਤੀ ਆਜ ਜਾਂਦੀ, ਦੇਵੋ ਹੁਕਮ ਨਾ ਡੇਰ ਲਗਾਏ ਸਾਨੂੰ।
ਹੱਥ ਜੋੜ ਕੇ ਸਿੰਘ ਕਹਿੰਦੇ ਨੇ ਕਿ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਬਹੁਤੀਆਂ ਸਾਰੀਆਂ ਕਿਰਪਾ ਤੁਸੀਂ ਸਾਡੇ ਤੇ ਕੀਤੀਆਂ ਨੇ, ਮੇਰਾ ਕੀਤੀਆਂ ਨੇ, ਇਸੇ ਪ੍ਰਕਾਰ ਦੇ ਨਾਲ ਸਾਡੇ ਗਰੀਬਾਂ ਦੀ, ਦੀਨਾਂ ਦੀ, ਆਜਿਆਂ ਦੀ ਇੱਕ ਬੇਨਤੀ ਨੂੰ ਪ੍ਰਵਾਨ ਕਰ ਲਓ, ਇੱਕ ਅਰਜ ਪ੍ਰਵਾਨ ਕਰ ਲਵੋ। ਦੇਵੋ ਹੁਕਮ ਨਾ ਡੇਰ ਲਗਾਏ ਸਾਨੂੰ। ਸੱਚੇ ਪਾਤਸ਼ਾਹ ਜੀ, ਆਪਣੇ ਸ੍ਰੀ ਮੁਖ ਤੋਂ ਹੁਕਮ ਕਰ ਦਿਓ ਤਾਂ ਕਿ ਅਸੀਂ ਤੁਹਾਡੇ ਹੁਕਮ ਦੀ ਤਾਕਤ ਲੈ ਕੇ ਜਾਈਏ ਤੇ ਜਿਹੜੇ ਜ਼ਾਲਮ ਗਊਆਂ ਦਾ ਘਾਤ ਕਰ ਰਹੇ ਨੇ, ਜਿਹੜੇ ਜ਼ਾਲਮ ਗਊਆਂ ਨੂੰ ਮਾਰ ਰਹੇ ਨੇ, ਅਸੀਂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਖਤਮ ਕਰ ਦਈਏ। ਇਸ ਪ੍ਰਕਾਰ ਦੇ ਨਾਲ ਬਾਰ ਬਾਰ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਦੇ ਵਿੱਚ ਅਰਜ ਕਰਕੇ ਜਿਹੜੇ ਸਿੰਘ ਨੇ ਉਹ ਜਾਣ ਦੀ ਆਗਿਆ ਲੈ ਰਹੇ ਨੇ, ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਬਾਰ ਬਾਰ ਉਹਨਾਂ ਨੂੰ ਜਾਣ ਤੋਂ ਮਨਾ ਕਰ ਰਹੇ ਨੇ, ਇਨਕਾਰ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਹ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।